की गिनिया सर्वनाम सिद्धन के जनिया।
साहब संगत जी महाराज जी ने 84 सिद्धां दे नाम दस दिते हैं, नौ नाथां दे, 6 जतियां दे, ते 84 जिहड़े सिद्ध सन उन्हां दे महाराज जी ने नाम भाई मरदाना जी नूं उस वेले ऊं बोल के दसे अपने पवित्र मुख तों।
मरदाना सुन पूजत पा तब,
जदों महाराज जी ने सारयां दे नाम दस दिते ते भाई मरदाना जी ने फिर सच्चे पातशाह जी नूं बेनती कीती, इस तरह पुछया जी
तुम जो कहे सो जाने मैं सब।
आख्या महाराज आप जी ने जो दस दिते नौ नाथ 6 जती 84 सिद्ध मैं जान ले हन सारयां दे नाम।
एक संदेह निवारण कीजै।
पर महाराज एक संसा मेरे मन च पै गया सुन के, कृपा करके होर वचन करके मेरे मन दा ये संदेह दूर करो जी।
बहरो चरण गैल पग दी जय।
फिर महाराज सच्चे पातशाह आपां इत्थों अगे चलांगे जी।
दोहरा भोग ना कीनो नार सुन ऐसे लोक अनेक।
अच्छा महाराज तुसी तां 6 जती दसे ने, पर संसार तां उहनां सारयां नूं जती मंदा जिहड़े आनंद कारज नहीं करवाउंदे।
कष्ट जती तुम क्यों कहाए मुझ संसाए भाएक।
महाराज मेरे मन च संसा पै गया भी तुसीं 6 ही जतियां दे नाम लए ने, जदों के संसार वाले मानते है भाई जिहड़ा विआह ना करवावे वो सारे जतियां दी गिणती च आउंदे हन।
जाओ भाई सुन श्री नानक ने बचन उचारे।
भाई मरदाना जी की यह बेनती सुन के सतगुरु जी ने पवित्र मुख तो ऐदां बचन किया जी।
नहीं जती जो तुहे बिचारे।
अच्छा भाई मरदाना जी जिन्हां नूं तुसीं जती मानदे जी वो जती नहीं हन सारे।
सर्व रकीक व्यंग द्रव जावे।
महाराज ने आख्या शरीर दे सारे जिहड़े ज्ञान इंद्रे ते कर्म इंद्रे ने इन्हां सारिआं तों ही जिहड़े बंदे दे अंदर वकार सारे ज्ञान इंद्रियां तों जांदे ने ते इसे तरह सारे ज्ञान इंद्रिय ते कर्म इंद्रिय बंदे दे वकारी हो जांदे हन।
जति सोए कित ते ना गवावै।
महाराज ने कहा जति सिर्फ उन्नू मन्या जा सकदा जिहड़ा शरीर दे सारे ज्ञान इंद्रिय ते कर्म इंद्रिया दे कदी भी वकार नेड़े ना आउण देवे ओह जति है। उवें गुरमत विच महाराज जी दस भी देणगे अगे, गुरमत विच भाई गुरदास जी ने साध संगत जी 6वीं वार की 8वीं पौड़ी विच आख्या एका नार जती होए पर नारी धी भैण बखाणे। जिहड़ा आनंद कारज जी ने करवाया होवे ग्रिस्त धर्म विच होवे पर साध संगत जी उस ग्रिस्त धर्म विच परपक होवे सोहना जीवन होवे वो जती है गुरमत विच।
नैन रूप पिख रहे लो भाई।
महाराज ने आख्या तेनू दसीए सिर्फ ये नहीं कि कोई ग्रिस्त धर्म विच नहीं आया ते कह देंगे चलो जी यह ब्रह्मचारी है जां यह जती है। महाराज आख्या नहीं नहीं जती असल विच ओह आ जिहड़ा किसी तरह भी जिन्हों कदी वकार का फुरना ना फुरिया होवे। हजूर ने आख्या नैन रूप जिहड़ा नेत्रां नाल साध संगत जी कोई पराए घर नूं तकना वह जती नहीं अपने आप नूं खवा सकता उहदा ब्रह्मचर्ज, क्योंकि नेत्रां नाल साध संगत जी असल ते परमात्मा का रूप देखना चाहीदा। भाई गुरदास जी ने कहा पर नारी धी भैण विखाणे जे इस तरह की बिरती नहीं बनी। महाराज ने आख्या जती नहीं भावें वह ग्रिस्ती नहीं भावें उन्हें ग्रिस्त धर्म नहीं अपनाया पर जे नेत्रां दी पवित्रता नहीं ते जती नहीं मन्या जा सकदा।
वाही समय नैन दर जाई
कहिंदे नैन वकारी हो जांदे कईआं दे।
तिया रस सुनहै जबह दे काना
ते जे कोई वकारां दीआं गल्लां कन्नां नाल सुणदा है तां
जाए श्रवण दर बिंद लुभाना
ओह वी जती नहीं अपने आप नूं अखवा सकदा जी।
मुख ते तरनी रस की बात
जे मुखों वकारां दीआं गल्लां करदा होवे तां
चित सुन लाए करत जाऊं जाता
ओह वी नहीं जती बन सकदा कदे वास्ते।
करहे स्पर्श अंग ना अंगा
इसे तरह शरीर नाल भी कदी पाप ना कीता होवे
बिर जावे बिंद नसंगा
इसे तरह भी नेत्रां नूं भी साध संगत जी संजम विच रखदा होवे मुख नूं भी कन्नां नूं भी सारे शरीर नूं अपने मन नूं। महाराज ने आख्या असल विच जती ओह है ओह भावें ग्रिस्ती होवे ते भावें दिहंगम होवे वकारां तों अपने आप नूं बिल्कुल साध संगत जी निर्मल रख्या होवे उस दी जिहड़ी गिणती जतियां विच आवेगी।
दोहरा अष्ट विदन के भोग है।
महाराज ने आख्या वकार 8 प्रकार का हुंदा है
तेंते जो विपरीत
जिहड़ा इस 8 प्रकार के वकारा तो बच गया होवे जी
पूर्ण जति सो जानी है।
महाराज ने आख्या वह पूर्ण जति है
लीन काम ते जीत
उन्हें वकारा नूं समझ लो जित लिया है। 8 प्रकार का सब संग जी जिहड़ा इह इहनूं विद्वाना ने उवें आख्या सरवण सिमरन पांत कीर्तन चितवन बात अकंत इस तरह करके मित्र भी साध संगत जिहड़े उन्हां ते भी संजम रखना अपनी रसना ते अपने मन उत्ते अपने बोलां उत्ते शरीर दे किसे भी कर्म इंद्रिय दे नेड़े भी वकार ना आउण देणे। उन्हूं महाराज ने आख्या उह भावें ग्रिस्ती होवे भावां नहीं ग्रिस्ती सिर्फ जती उह मन्निया जावेगा।
गाओ भाई ਕਹਿ ਪ੍ਰਜਾਤੀ ਹੈ ਔਰ ਨਾ ਕੋਈ।
ਇਸ ਲਈ ਮਹਾਰਾਜ ਨੇ ਆਖਿਆ ਭਾਈ ਪੁਰਾਤਨ ਗ੍ਰੰਥਾਂ ਦੇ ਹਿਸਾਬ ਨਾਲ ਤਾਂ ਇਹ 6 ਜਤੀ ਬਣਦੇ ਹਨ ਜਿਹੜੇ ਪੁਰਾਣੇ ਹਨ।
ਸੁਣ ਕਰ ਨਿਰਸੰਸਤਾ ਹੋਈ,
ਸੁਣ ਕੇ ਇਹ ਬਚਨ ਮਹਾਰਾਜ ਜੀ ਤੋਂ ਭਾਈ ਮਰਦਾਨਾ ਜੀ ਦੇ ਮਨ ਦਾ ਸ਼ੰਕਾ ਦੂਰ ਹੋ ਗਿਆ।
ਉਨ ਮਰਦਾਨਾ ਬਚਨ ਅਲਾਵਾ
ਫਿਰ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਜੀ
ਅਗਰ ਅੱਜ ਚੱਲੀਏ ਜੇ ਤੁਧ ਭਾਵ।
ਅੱਛਾ ਮਹਾਰਾਜ ਅੱਗੇ ਚੱਲੀਏ ਹੁਣ ਆਪਾਂ ਇੱਥੋਂ ਉੱਠ ਕੇ
ਉੱਚੇ ਫਾਨ ਬਸੇਖਾ।
ਮਹਾਰਾਜ ਇਸ ਤੋਂ ਵੀ ਉੱਚਾ ਸਥਾਨ ਕੋਈ ਹੈ ਦੇਖਣ ਵਾਲਾ ਤਾਂ ਉਹ ਦੇਖੀਏ ਜੀ।
ਤਿੰਨਕੋ ਚਾਹਤ ਹਾਂ ਮੈਂ ਦੇਖਾ।
ਮਹਾਰਾਜ ਮੇਰੇ ਮਨ ਵਿੱਚ ਇੱਛਾ ਹੈ ਕਿ ਹੋਰ ਵੇਖੀਏ ਆਪਾਂ ਜਿਹੜੇ ਇੱਥੇ ਉੱਚੇ ਸਥਾਨ ਹਨ।
ਸ੍ਰੀ ਗੁਰੂ ਕਹੇ ਬਿਲੰਬ ਨਾ ਕੋਈ।
ਮਹਾਰਾਜ ਨੇ ਭਾਈ ਮਰਦਾਨਾ ਜੀ ਦੀ ਬੇਨਤੀ ਮੰਨ ਕੇ ਆਖਿਆ ਭਾਈ ਕੋਈ ਦੇਰੀ ਨੀ ਭਾਈ ਮਰਦਾਨਾ ਜੀ ਚੱਲਦੇ ਹਾਂ।
ਚੱਲ ਦੇਖੋ ਦੇਖਣ ਹਿੱਤ ਜੋਈ।
ਠੀਕ ਹੈ ਜੋ ਦੇਖਣ ਨੂੰ ਤੇਰਾ ਮਨ ਕਰਦਾ ਚੱਲ ਦੇਖਦੇ ਹਾਂ ਫਿਰ।
ਅਸ਼ਟ ਕਹਿ ਕਰ ਸ੍ਰੀ ਗੁਰੂ ਸੁਖਕਾਰੀ।
ਇਸ ਤਰ੍ਹਾਂ ਕਹਿ ਕੇ ਸੁਖ ਦੇਣ ਵਾਲੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ।
ਗਮਨ ਹੇਕ ਪੁਨ ਕਿੰਨੀ ਤਿਆਰੀ।
ਉਥੋਂ ਸਿੱਧਾਂ ਦੇ ਕੋਲੋਂ ਚੱਲਣ ਦੀ ਤਿਆਰੀ ਕਰ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ।
ਭਿੱਖ ਕਰ ਗੋਪੀ ਚੰਦ ਬਖਾਨਾ।
ਜਦੋਂ ਮਹਾਰਾਜ ਨੇ ਆਖਿਆ ਵੀ ਚੱਲ ਚੱਲਦੇ ਹਾਂ ਫਿਰ, ਜਦੋਂ ਇਹ ਸਾਧ ਸੰਗਤ ਜੀ ਮਹਾਰਾਜ ਦਾ ਬਚਨ ਗੋਪੀ ਚੰਦ ਨੇ ਸੁਣਿਆ ਤਾਂ
ਮੰਗਲ ਨਾਥ ਸੁਣੇ ਦੇ ਕਾਨਾ।
ਮੰਗਲ ਨਾਥ ਨੇ ਵੀ ਸਾਧ ਸੰਗਤ ਜੀ ਸੁਣਿਆ ਤਾਂ ਆਪੋ ਵਿੱਚ ਵੀ ਏਦਾਂ ਵਿਚਾਰ ਉਹਨਾਂ ਗੁਰਮੁਖਾਂ ਨੇ ਕੀਤੇ।
ਨਾਨਕ ਤਪਾ ਚਰਨ ਭੇ ਤਿਆਰੂ।
ਗੋਪੀ ਚੰਦ ਨੇ ਆਖਿਆ ਮੰਗਲ ਨਾਥ ਜੀ ਗੁਰੂ ਨਾਨਕ ਪਾਤਸ਼ਾਹ ਤਾਂ ਚੱਲਣ ਦੀ ਤਿਆਰੀ ਕਰ ਲਈ ਹੈ।
ਚਲੋ ਆਪ ਕੀਜੈ ਸਤਿਕਾਰੂ।
ਤੇ ਚੱਲੀਏ ਆਪਾਂ ਛੇਤੀ ਛੇਤੀ ਮਹਾਰਾਜ ਨੂੰ ਸਤਿਕਾਰ ਨਾਲ ਇੱਕ ਬੇਨਤੀ ਕਰੀਏ।
ਜੇ ਤੁਮ ਕਹੇ ਰਹਾ ਇਹ ਥਾਈ।
ਮੰਗਲ ਨਾਥ ਤੇਰੇ ਨਾਲ ਮਹਾਰਾਜ ਬਹੁਤ ਪਿਆਰ ਕਰਦੇ ਆ, ਤੂੰ ਬੇਨਤੀ ਕਰ ਸੱਚੇ ਪਾਤਸ਼ਾਹ ਸ਼ਾਇਦ ਤੇਰੇ ਕਹਿਣ ਤੇ ਹੋਰ ਕੁਝ ਸਮਾਂ ਇੱਥੇ ਰੁਕ ਜਾਣ।
ਜਾਤੇ ਨੇਕੀ ਅਪਰਨਾ ਕਾਈ।
ਕਿਉਂਕਿ ਇਹਦੇ ਨਾਲ ਹੋਰ ਕੋਈ ਚੰਗੀ ਗੱਲ ਨਹੀਂ, ਜਿੰਨੀ ਦੇਰ ਆਪਾਂ ਵੱਧ ਮਹਾਰਾਜ ਦੇ ਦਰਸ਼ਨ ਕਰ ਲਵਾਂਗੇ ਬਚਨ ਸੁਣ ਲਵਾਂਗੇ ਆਪਣਾ ਭਲਾ ਹੀ ਹੈ।
ਜਿਨ ਕੇ ਬਚਨ ਗਿਆਨ ਮਹਿ ਭੀਨੇ।
ਕਿਉਂਕਿ ਇਹਨਾਂ ਦਾ ਇੱਕ ਇੱਕ ਬਚਨ ਗਿਆਨ ਵਿੱਚ ਭੇਜਿਆ ਹੋਇਆ ਹੈ।
ਹੋਏ ਸਨਾਥ ਤੇ ਸੰਗਤ ਕੀਨੇ।
ਇਹਨਾਂ ਦੀ ਸੰਗਤ ਕੀਤਿਆਂ ਸਨਾਥ ਹੋ ਜਾਈਦਾ। ਸਨਾਥ ਕਹਿੰਦੇ ਨਿਹਾਲ ਨੂੰ, ਨਿਹਾਲ ਹੋ ਜਾਈਦਾ ਇਹਨਾਂ ਦੀ ਸੰਗਤ ਕੀਤਿਆਂ। ਇਹਨਾਂ ਦਾ ਇੱਕ ਇੱਕ ਬਚਨ ਬ੍ਰਹਮ ਗਿਆਨ ਹੈ। ਇਸ ਲਈ ਮੰਗਲ ਨਾਥ ਬੇਨਤੀ ਕਰ ਮਹਾਰਾਜ ਜੀ ਨੂੰ।
ਕਹਿ ਪਰਸਪਰ ਬਚਨ ਬਿਲਾਸੂ।
ਕਹਿੰਦੇ ਆਪੋ ਵਿੱਚ ਦੀ ਏਦਾਂ ਸਲਾਹ ਕਰ ਲਈ ਗੋਪੀ ਚੰਦ ਤੇ ਮੰਗਲ ਨਾਥ ਨੇ।
ਚੱਲ ਆਏ ਸ੍ਰੀ ਗੁਰ ਕੇ ਪਾਸੂ।
ਉੱਠ ਕੇ ਮਹਾਰਾਜ ਜੀ ਦੇ ਬਿਲਕੁਲ ਚਰਨਾਂ ਵਿੱਚ ਆਣ ਕੇ ਬੈਠ ਗਏ।
ਭੁੱਗੂ ਨਾਥ ਸੋ ਮੰਗਲ ਨਾਥ।
ਇਹਨਾਂ ਨੂੰ ਉੱਠਿਆ ਦੇਖ ਕੇ ਮੰਗਲ ਨਾਥ ਨੂੰ, ਗੋਪੀ ਚੰਦ ਨੂੰ ਤੇ ਘੁੱਗੂ ਨਾਥ ਵੀ ਉੱਠ ਕੇ ਅੱਗੇ ਆ ਗਿਆ।
ਪ੍ਰਾਣ ਨਾਥ ਆਵਾ ਹਿਤ ਸਾਥ।
ਤੇ ਨਾਲ ਹੀ ਪ੍ਰਾਣ ਨਾਥ ਵੀ ਉੱਠ ਕੇ ਫਿਰ ਅੱਗੇ ਆ ਗਿਆ ਜੀ।
ਭਰਥਰ ਗੋਪੀ ਚੰਦ ਸੋ ਜਾਨਾ।
ਕਹਿੰਦੇ ਭਰਥਰੀ ਵੀ ਗੋਪੀ ਚੰਦ ਦੇ ਕੋਲ ਆਣ ਕੇ ਬੈਠ ਗਿਆ ਛੇਤੀ ਛੇਤੀ।
ਬੈਠ ਸਮੀਪੈ ਪ੍ਰੇਮ ਮਹਾਨਾ।
ਬਿਲਕੁਲ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਬੜੇ ਪ੍ਰੇਮ ਨਾਲ ਇਹਨਾਂ ਸਾਰਿਆਂ ਸਿੱਧਾਂ ਨੇ ਬੇਨਤੀ ਕੀਤੀ।
ਹੱਥ ਬੰਦ ਕੈ ਬਚਨ ਲਾਏ।
ਪਹਿਲਾਂ ਤਾਂ ਹੱਥ ਜੋੜੇ, ਹੱਥ ਬੰਨ ਕੇ ਫਿਰ ਮਹਾਰਾਜ ਜੀ ਨੂੰ ਏਦਾਂ ਬੇਨਤੀ ਕਰਦੇ ਹਨ।
ਇਹਾਂ ਕਿਉਂ ਕਪਾ ਸਦਾਏ।
ਆਖਿਆ ਮਹਾਰਾਜ ਕਿਉਂ ਜਾਣ ਦੀ ਤਿਆਰੀ ਕਰ ਲਈ, ਜੇ ਇੱਥੇ ਰਹੋ ਤੁਸੀਂ ਕੁਝ ਸਮਾਂ ਹੋਰ।
ਸਿੱਧ ਮੰਡਲੀ ਕਰੋ ਸਮਾਪਤ।
ਮਹਾਰਾਜ ਸਿੱਧ ਮੰਡਲੀ ਨੂੰ ਹੋਰ ਨਿਹਾਲ ਕਰੋ, ਹੋਰ ਨਿਹਾਲ ਕਰੋ ਜੀ।
ਬਸ ਕਰੋ ਨਿਰੰਜਨ ਗਾਥਾ।
ਮਹਾਰਾਜ ਨਿਰੰਜਨ ਦੀਆਂ ਗਾਥਾਵਾਂ, ਜੋ ਅਕਾਲ ਪੁਰਖ ਦੀ ਕਥਾ ਤੁਸੀਂ ਸੁਣਾ ਰਹੇ ਜੇ, ਸਾਨੂੰ ਉਹਦੀ ਵਡਿਆਈ ਹੋਰ ਸੁਣਾਵੋ ਜੀ।
ਦੋਹਰਾ ਨਹਿ ਤੁਮਕੋ ਜੰਜਾਰ ਕਛ।
ਮਹਾਰਾਜ ਤੁਹਾਨੂੰ ਤੇ ਕੋਈ ਜੰਜਾਲ ਨਹੀਂ ਹੈ ਵੀ ਤੁਹਾਨੂੰ ਛੇਤੀ ਜਾਣਾ ਪੈਣਾ ਵਾਪਸ।
ਰਹਿਓ ਨਾ ਕੋ ਕਾਜ।
ਤੇ ਨਾ ਕੋਈ ਕਾਰਜ ਹੀ ਐਸਾ ਜ਼ਰੂਰੀ ਹੈ ਜਿਹੜਾ ਤੁਸੀਂ ਜ਼ਰੂਰ ਹੁਣੇ ਜਾ ਕੇ ਕਰਨਾ ਹੈ।
ਦਰਸ਼ਨ ਦੀ ਜੈ ਲੀਜੀਐ।
ਮਹਾਰਾਜ ਕਿਰਪਾ ਕਰਕੇ ਸਾਨੂੰ ਹੋਰ ਦਰਸ਼ਨ ਦਿਓ, ਹੋਰ ਦਰਸ਼ਨ ਦਿਓ ਜੀ।
ਰਹੋ ਸੁਮੇਰ ਬਿਰਾਜ।
ਸੁਮੇਰ ਪਰਬਤ ਤੇ ਕੁਝ ਸਮਾਂ ਹੋਰ ਬਿਰਾਜੋ ਮਹਾਰਾਜ, ਅਸੀਂ ਹੋਰ ਤੁਹਾਡੇ ਦਰਸ਼ਨ ਕਰੀਏ।
ਆਓ ਭਾਈ ਸ੍ਰੀ ਨਾਨਕ ਸੁਣ ਬੈਣ ਉਚਾਰਾ।
ਉਹਨਾਂ ਸਾਰੇ ਪ੍ਰੇਮੀ ਸਿੱਧਾਂ ਦੀ ਬੇਨਤੀ ਸੁਣ ਕੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਏਦਾਂ ਬਚਨ ਕੀਤਾ।
ਆਓ ਨਹੀਂ ਕਹੋ ਹਮੇ ਜੰਜਾਰਾ।
ਆਖਿਆ ਭਾਈ ਇਹ ਤੁਹਾਡੀ ਗੱਲ ਠੀਕ ਹੈ, ਸਾਨੂੰ ਹੋਰ ਤਾਂ ਕੋਈ ਜੰਜਾਲ ਨਹੀਂ ਹੈ।
ਦਰਸ਼ਨ ਸੰਤਨ ਕੋ ਹਿੱਤ ਮੇਰੇ।
ਪਰ ਇੱਕ ਸਾਡੇ ਮਨ ਚ ਹਿੱਤ ਹੈ ਕਿ ਅਸੀਂ ਸੰਤਾਂ ਦਾ, ਗੁਰਮੁਖਾਂ ਦਾ ਦਰਸ਼ਨ ਕਰਨ ਵਾਸਤੇ ਘਰੋਂ ਨਿਕਲੇ ਹਾਂ, ਉਹ ਜ਼ਰੂਰ ਕਰਨੇ ਹਨ। ਜਿਵੇਂ ਚੱਲ ਚੱਲ ਕੇ ਭਾਈ ਲਾਲੋ ਜੀ ਵਰਗਿਆਂ ਕੋਲ ਮਹਾਰਾਜ ਗਏ, ਸਤਿਗੁਰਾਂ ਆਖਿਆ ਕੁਝ ਐਸੇ ਗੁਰਮੁਖ ਪ੍ਰੇਮੀ ਸਾਨੂੰ ਚੇਤੇ ਕਰਦੇ ਭਾਈ, ਉਹਨਾਂ ਕੋਲ ਅਸੀਂ ਜ਼ਰੂਰ ਪਹੁੰਚਣਾ ਹੈ।
ਜਨ ਸੰਗਤ ਮਹਿ ਸਭ ਸੁਖ ਹੇਰੇ।
ਜਿਨ੍ਹਾਂ ਦੀ ਸੰਗਤ ਕੀਤਿਆਂ ਸੁਖ ਮਿਲਦਾ ਸਾਰਿਆਂ ਨੂੰ।
ਆਸਣ ਬੈਸਣ ਹਮ ਤੇ ਛੂਟਾ।
ਇਸ ਕਰਕੇ ਇੱਕ ਥਾਂ ਤੇ ਆਸਣ ਲਾ ਕੇ ਬੈਠਣਾ ਮੰਗਲ ਨਾਥ ਸਾਡੇ ਤੋਂ ਛੁੱਟ ਗਿਆ ਹੈ, ਇੱਕ ਥਾਂ ਤੇ ਨਹੀਂ ਅਸੀਂ ਬੈਠੇ ਰਹਿ ਸਕਦੇ।
ਸਤਿਗੁਰ ਪਰਸਤ ਬੰਧਨ ਟੁੱਟਾ।
ਸਤਿਗੁਰੂ ਜੀ ਦੇ ਦਰਸ਼ਨ ਪਰਸਿਆਂ ਬੰਧਨ ਟੁੱਟ ਜਾਂਦੇ ਨੇ, ਇਸ ਕਰਕੇ ਸਤਿਗੁਰੂ ਜੀ ਨੇ ਤੇ ਸਾਰੇ ਥਾਵਾਂ ਤੇ ਜਾਣਾ ਹੈ।
ਨਿਰੰਕਾਰ ਪਰਡੀਠ ਹਮਾਰੀ।
ਮਹਾਰਾਜ ਨੇ ਆਖਿਆ ਮੰਗਲ ਨਾਥ ਜੀ ਸਾਡੀ ਨਜ਼ਰ ਅਕਾਲ ਪੁਰਖ ਵਾਹਿਗੁਰੂ ਤੇ ਹੈ,
ਫੂਟ ਗਈ ਸਭ ਆਪਣੀ ਧਾਰੀ,
ਜਿਹੜੀ ਮੈਂ ਮੇਰੀ ਸੀ ਇਹ ਸਾਰੀ ਸਾਡੇ ਅੰਦਰੋਂ ਨਿਕਲ ਗਈ। ਹੁਣ ਸਾਡੀ ਨਜ਼ਰ ਵਿੱਚ ਸਿਰਫ ਹਰ ਵੇਲੇ ਹਰ ਪਾਸੇ ਪਰਮਾਤਮਾ ਹੀ ਵਸਿਆ ਰਹਿੰਦਾ ਹੈ।
ਨਹੀਂ ਦ੍ਰਿਸ਼ਟ ਜਾਵਹ ਕਿਨਿਆਨਾ,
ਹੋਰ ਕਿਸੇ ਪਾਸੇ ਕਿਸੇ ਉੱਤੇ ਵੀ ਸਾਡੀ ਦ੍ਰਿਸ਼ਟੀ ਨਹੀਂ ਜਾਂਦੀ ਹੈ।
ਹਟਕੇ ਸ੍ਰੀ ਕਰਤਾ ਸਥਾਨਾ,
ਅਸੀਂ ਤੇ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਵਿੱਚ ਪੱਕਾ ਆਸਣ ਲਾ ਲਿਆ ਹੈ।
ਇਹ ਪਗ ਲੱਗਿਓ ਪ੍ਰੇਮ ਮਨ ਮੇਰੇ,
ਸਾਡੇ ਮਨ ਵਿੱਚ ਪਰਮੇਸ਼ਰ ਦੇ ਚਰਨਾਂ ਦਾ ਬਹੁਤ ਪ੍ਰੇਮ ਲੱਗਿਆ ਹੈ।
ਸ਼ਾਂਤ ਨਯਾਵਤ ਤਿੰਨ ਬਿਨ ਹੇਰੇ,
ਕਹਿੰਦੇ ਬਸ ਉਸ ਪਰਮੇਸ਼ਰ ਦੇ ਬਚਨ ਕੀਤੇ ਤੋਂ ਬਿਨਾਂ, ਪਰਮੇਸ਼ਰ ਦੀ ਵਡਿਆਈ ਕੀਤੇ ਤੋਂ ਬਿਨਾਂ ਸਾਡੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ।
ਦੋਹਰਾ ਬੋਲਿਓ ਮੰਗਲ ਨਾਥ ਤਬ,
ਮਹਾਰਾਜ ਜੀ ਦੇ ਬਚਨ ਸੁਣ ਕੇ ਮੰਗਲ ਨਾਥ ਅੱਗਿਓਂ ਬੋਲਿਆ,
ਬਰਾਬਰ ਹੀ ਕਰਤਾਰ,
ਆਖਿਆ ਮਹਾਰਾਜ ਕੀ ਬਚਨ ਕਰਦੇ ਜੇ, ਤੁਸੀਂ ਤੇ ਖੁਦ ਕਰਤਾਰ ਜੇ। ਰਾਵਰ ਹੀ ਕਰਤਾਰ, ਰਾਵਰ ਦਾ ਅਰਥ ਹੁੰਦਾ ਆਪ ਜੀ। ਮਹਾਰਾਜ ਕਿਸ ਕਰਤਾਰ ਵਿੱਚ ਤੁਹਾਡਾ ਆਸਣ ਲੱਗਾ, ਕਿਸ ਕਰਤਾਰ ਦੀਆਂ ਤੁਸੀਂ ਗੱਲਾਂ ਕਰਕੇ ਮਨ ਨੂੰ ਸ਼ਾਂਤੀ ਕਹਿੰਦੇ ਜੇ ਆਉਂਦੀ, ਤੁਸੀਂ ਖੁਦ ਕਰਤਾਰ ਜੇ, ਆਪ ਜੀ ਆਪ ਹੀ ਪਰਮੇਸ਼ਰ ਹੋ।
ਉਮਰੋ ਦਰਸ ਦੁਲੰਬ ਹੈ,
ਤੁਹਾਡੇ ਤੇ ਦਰਸ਼ਨ ਮਹਾਰਾਜ ਦੁਰਲੱਭ ਹਨ।
ਹਮ ਜਾਉ ਕਰਤ ਉਚਾਰ,
ਬਸ ਅਸੀਂ ਤਾਂ ਇਹ ਗੱਲ ਮੰਨ ਲਈ ਹੈ, ਇਸ ਕਰਕੇ ਬੇਨਤੀ ਉਚਾਰਦੇ ਹਾਂ ਕਿ ਕੋਈ ਵੱਖਰਾ ਕਰਤਾਰ ਨਹੀਂ ਤੁਹਾਡੇ ਤੋਂ ਬਿਨਾਂ ਜਿਸ ਨੂੰ ਤੁਸੀਂ ਨਜ਼ਰ ਚ ਰੱਖਦੇ ਜੇ, ਖੁਦ ਤੁਸੀਂ ਕਰਤਾਰ ਹੋ ਮਹਾਰਾਜ ਜੀ।
ਜਾਓ ਭਾਈ ਤੁਮ ਸਮੀਪ ਜੋ ਬੀਤ ਹੈ ਕੱਲ,
ਮਹਾਰਾਜ ਅਸੀਂ ਜਾਣਦੇ ਹਾਂ ਜਿੰਨਾ ਕੁ ਸਮਾਂ ਤੁਹਾਡੀ ਸੰਗਤ ਵਿੱਚ ਬਤੀਤ ਹੋ ਜਾਏਗਾ।
ਉਹ ਹਮ ਜਾਨ ਹੈ ਸਫਲ ਬਿਸਾਲਾ,
ਉਹ ਸਾਡਾ ਮਹਾਰਾਜ ਸਫਲਾ ਹੀ ਹੈ, ਸਫਲਾ ਹੀ ਹੈ।
ਕਰੁਣਾ ਕਰ ਕੁਛ ਕਾਲ ਰਹੀ ਜੈ,
ਹੇ ਕਿਰਪਾ ਦੀ ਖਾਨ ਮਹਾਰਾਜ, ਕੁਝ ਕੁ ਸਮਾਂ ਤਾਂ ਸਾਡੇ ਕੋਲ ਹੋਰ ਬੈਠੋ।
ਹੁਣ ਜਾਵਨ ਕੀ ਇੱਛਾ ਕੀ ਜੈ,
ਫਿਰ ਜਿਸ ਪਾਸੇ ਆਪ ਜੀ ਦਾ ਮਨ ਕਰੇਗਾ ਚਲੇ ਜਾਣਾ ਜੀ।
ਸੁਣ ਸ਼੍ਰੀ ਨਾਨਕ ਬਚਨ ਉਚਾਰੇ,
ਇਹ ਮੰਗਲ ਨਾਥ ਦੀ ਪ੍ਰੇਮ ਵਿੱਚ ਭਿੱਜੀ ਹੋਈ ਸਾਧ ਸੰਗਤ ਜੀ ਬੇਨਤੀ ਸੁਣ ਕੇ ਸਤਿਗੁਰੂ ਜੀ ਨੇ ਪਵਿੱਤਰ ਮੁਖ ਤੋਂ ਏਦਾਂ ਬਚਨ ਕੀਤਾ ਹੈ।
ਤੁਮ ਸਾ ਮੇਰੇ ਪ੍ਰਾਨਨ ਪਿਆਰੇ,
ਮਹਾਰਾਜ ਨੇ ਆਖਿਆ ਤੁਸੀਂ ਸਾਰੇ ਮੇਰੇ ਪ੍ਰਾਣਾ ਤੋਂ ਵੀ ਪਿਆਰੇ ਹੋ।
ਓਏ ਮੇ ਪੁਨ ਕੇਤਕ ਕਾਲ,
ਹਾਂ ਅਸੀਂ ਤੁਹਾਡੇ ਨਾਲ ਬਚਨ ਕਰਦੇ, ਮੁੜ ਕੇ ਤੁਹਾਡੇ ਨਾਲ ਮੇਲ ਹੋਵੇਗਾ ਸਾਡਾ ਜ਼ਰੂਰ।
ਅਬ ਜਾਵਨ ਕੋ ਕਾਜ ਵਿਸ਼ਾਲਾ,
ਹੁਣ ਅਸੀਂ ਜਾਣਾ ਜ਼ਰੂਰੀ ਕਾਰਜ ਜਿਹੜਾ ਤੁਹਾਨੂੰ ਦੱਸਿਆ ਨਾ, ਜਿੱਥੇ ਕਿਤੇ ਕੋਈ ਸਾਨੂੰ ਚੇਤੇ ਕਰਦਾ ਅਸੀਂ ਪਹੁੰਚਣਾ ਹੈ।
ਕਰੋ ਦਇਆ ਆਇਸ ਅਬ ਦੀ ਜੈ,
ਮਹਾਰਾਜ ਖੁਦ ਪਰਮੇਸ਼ਰ ਨੇ ਉਹ ਕਹਿ ਵੀ ਰਹੇ ਨੇ, ਪਰ ਗੁਰੂ ਸਾਹਿਬ ਜੀ ਦੀ ਨਿਮਰਤਾ ਵੀ ਸਾਧ ਸੰਗਤ ਜੀ ਅੱਤ ਦਰਜੇ ਦੀ ਹੈ। ਕਹਿੰਦੇ ਸਿੱਧਾਂ ਨੂੰ ਕਹਿ ਰਹੇ ਦਇਆ ਕਰੋ, ਸਾਨੂੰ ਆਗਿਆ ਦਿਓ, ਅਸੀਂ ਜਾਈਏ ਹੁਣ।
ਹਾਂ ਗਮਨੋ ਨਿਜ ਖੁਸ਼ੀ ਸੋਕੀ ਜੈ,
ਹੁਣ ਖੁਸ਼ੀ ਨਾਲ ਸਾਨੂੰ ਭੇਜੋ, ਆਪਣੀ ਖੁਸ਼ੀ ਦਿਓ, ਅਸੀਂ ਜਾਈਏ ਅੱਗੇ। ਮਹਾਰਾਜ ਜੀ ਨੇ ਬਚਨ ਕੀਤਾ,
ਮੰਗਲ ਆਦਿ ਸਰਬ ਸਿੱਧ ਭਾਖੇ,
ਸਤਿਗੁਰੂ ਜੀ ਦੇ ਬਚਨ ਸੁਣ ਕੇ ਮੰਗਲ ਆਦਿਕ ਸਾਰੇ ਸਿੱਧਾਂ ਨੇ ਬੇਨਤੀ ਕੀਤੀ ਜੀ।
ਦੇਖੋ ਤਪਾ ਜਹਾਂ ਤੁਮ ਕੰਖ ਹੈ,
ਆਖਿਆ ਠੀਕ ਹੈ ਤਪਾ ਜੀ, ਮਹਾਰਾਜ ਜਿੱਥੇ ਤੁਹਾਡੀ ਇੱਛਾ ਤੁਸੀਂ ਜਾਓ। ਫਿਰ
ਦੋਹਰਾ ਖੁਸ਼ੀ ਨਿਰੰਜਨ ਕੀ ਸਦਾ,
ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਪ ਜੀ ਦੀ ਸਦਾ ਖੁਸ਼ੀ ਹੈ।
ਖੇਲ ਹੋ ਜਿੱਤ ਹੋਏ ਚਾਹੇ,
ਮਹਾਰਾਜ ਜਿੱਥੇ ਤੁਹਾਡਾ ਚਿੱਤ ਕਰਦਾ ਹੈ ਤੇ ਸੰਸਾਰ ਖੇਡ ਰੂਪ ਤੁਸਾਂ ਹੀ ਰਚਿਆ, ਜਿੱਥੇ ਚਿੱਤ ਕਰਦਾ ਖੇਡੋ ਤੁਸੀਂ।
ਸੋ ਤੁਮਰੇ ਅਸਥਾਨ ਹੈ,
ਸਭ ਤੁਹਾਡੇ ਅਸਥਾਨ ਨੇ ਮਹਾਰਾਜ ਜੀ, ਤੁਹਾਨੂੰ ਕਿਤੇ ਜਾਣ ਵਾਸਤੇ ਆਗਿਆ ਦੀ ਲੋੜ ਨਹੀਂ ਹੈ।
ਦੂਸਰ ਦੀਸ਼ਤ ਨਾ ਹੈ,
ਕੋਈ ਦੂਸਰਾ ਤੀਸਰਾ ਤੇ ਦਿਸਦਾ ਹੀ ਨਹੀਂ ਤੁਹਾਡੇ ਤੋਂ ਬਿਨਾਂ, ਸਭ ਤੁਹਾਡੀ ਰਚੀਏ ਸ੍ਰਿਸ਼ਟੀ ਹੈ, ਤੁਹਾਡੇ ਹੀ ਥਾਨ ਨੇ, ਤੁਹਾਡਾ ਹੀ ਖੇਡ ਰਚਿਆ ਹੋਇਆ, ਜਿੱਥੇ ਮਰਜ਼ੀ ਮਹਾਰਾਜ ਆਪ ਦੀ ਵਿਚਰੋ।
ਜਾਓ ਭਾਈ ਠਾਂਡੇ ਹੋਏ ਕਰ ਪੰਕਜ ਬਦਨਾ,
ਮਹਾਰਾਜ ਉਹਨਾਂ ਨੇ ਸਾਧ ਸੰਗਤ ਜਦੋਂ ਇਉਂ ਆਖ ਦਿੱਤਾ ਸਿੱਧਾਂ ਨੇ, ਤਾਂ ਸਤਿਗੁਰੂ ਜੀ ਆਪਣੇ ਆਸਣ ਤੋਂ ਉੱਠ ਕੇ ਖੜ ਗਏ ਹਨ।
ਵਿਦਾ ਹੋਣ ਲੱਗ ਗਏ ਸੁਖ ਸਦਨਾ,
ਸੁਖਾਂ ਦੇ ਘਰ ਮਹਾਰਾਜ ਜੀ ਹੁਣ ਸਿੱਧਾਂ ਤੋਂ ਵਿਦਾ ਹੋਣ ਲੱਗੇ ਹਨ ਜੀ।
ਸਭ ਤੋਂ ਆਦੇਸ਼ ਅਰਾਈ,
ਸਾਰਿਆਂ ਨੂੰ ਮਿਲ ਕੇ ਸੱਚੇ ਪਾਤਸ਼ਾਹ ਜੀ ਨੇ ਆਦੇਸ਼ ਕਰਤਾਰ ਨੂੰ ਆਖਿਆ ਹੈ।
ਕਰਹਿ ਪ੍ਰੇਮ ਹਿਰਦੇ ਜਗਰਾਈ,
ਬਹੁਤ ਪ੍ਰੇਮ ਕਰਦੇ ਨੇ ਮਹਾਰਾਜ ਜੀ ਵੀ ਉਹਨਾਂ ਸਿੱਧਾਂ ਦੇ ਨਾਲ।
ਮੰਗਲ ਪ੍ਰਾਣ ਨਾਥ ਲੋਹੇ ਰੀਪਾ,
ਕਹਿੰਦੇ ਮੰਗਲ ਨਾਥ ਪ੍ਰਾਣ ਨਾਥ ਲੋਹਾ ਰੀਪਾ,
ਚੱਲ ਕਰਿਆ ਏ ਸਰਬ ਸਮੀਪ,
ਸਾਰੇ ਮਹਾਰਾਜ ਜੀ ਦੇ ਬਿਲਕੁਲ ਨੇੜੇ ਆ ਗਏ ਹਨ ਜਦੋਂ ਸਤਿਗੁਰੂ ਜੀ ਤੁਰਨ ਲੱਗੇ ਤਾਂ।
ਗੋਪੀ ਚੰਦ ਆਦਿ ਹੈ ਜੇਤੇ,
ਗੋਪੀ ਚੰਦ ਆਦਿਕ ਜਿਹੜੇ ਗੁਰਮੁਖ ਸਨ ਉੱਥੇ,
ਮਿਲ ਕਰ ਹਰਖੇ ਗੇ ਗੁਰ ਬੇਤੇ,
ਇਹ ਸਤਸੰਗ ਜੀ ਗੁਰੂ ਨੂੰ ਜਾਣਦੇ ਸਨ। ਗੁਰ ਬੇਤੇ ਦਾ ਅਰਥ ਹੁੰਦਾ ਜਾਣਨਾ, ਗੁਰੂ ਨੂੰ ਜਾਣ ਲਿਆ ਨਾ ਇਹਨਾਂ ਨੇ ਕੀ ਹਸਤੀ ਆ ਮਹਾਰਾਜ, ਬਹੁਤ ਪ੍ਰਸੰਨ ਹੋਏ ਸਤਿਗੁਰੂ ਜੀ ਨੂੰ ਮਿਲ ਕੇ।
ਦੇਖ ਹੈ ਚੰਦਰ ਬਦਨ ਕੀ ਓਰ,
ਕਹਿੰਦੇ ਇੱਕ ਟੱਕ ਮਹਾਰਾਜ ਜੀ ਦੇ ਚੰਦ ਵਰਗੇ ਮੁਖ ਵੱਲ, ਪਵਿੱਤਰ ਮੁਖ ਵੱਲ ਦੇਖੀ ਜਾਂਦੇ ਹਨ।
ਰਬ ਨਾਇ ਲੋਚਣ ਕੀਨ ਚਕੋਰਾ,
ਕਹਿੰਦੇ ਸਤਿਗੁਰੂ ਜੀ ਨੂੰ ਸਾਧ ਸੰਗਤ ਜੀ ਸਮਝ ਲਓ ਵੀ ਇਹਨਾਂ ਨੇ ਚੰਦ ਰੂਪ ਜਾਣ ਲਿਆ ਤੇ ਆਪਣੇ ਆਪ ਨੂੰ ਚਕੋਰ ਸਮਝ ਕੇ ਇੱਕ ਟੱਕ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਹਨ।
ਬੰਦਨ ਕਰਹਿ ਚਰਨ ਅਰਬਿੰਦਾ,
ਫਿਰ ਮਹਾਰਾਜ ਜੀ ਦੇ ਚਰਨਾਂ ਉੱਤੇ ਵੰਦਨਾ ਕੀਤੀ ਸਾਰਿਆਂ ਨੇ।
ਮਨ ਆਪਣੇ ਜਨ ਕੀਨ ਮਲਿੰਦਾ,
ਮਲਿੰਦ ਕਹਿੰਦੇ ਨੇ ਭੌਰੇ ਨੂੰ, ਸਮਝ ਲਓ ਮਹਾਰਾਜ ਜੀ ਦੇ ਚਰਨਾਂ ਨੂੰ ਇਹਨਾਂ ਨੇ ਕਮਲ ਫੁੱਲ ਮੰਨ ਲਿਆ ਆਪਣੇ ਮਨ ਨੂੰ ਭੌਰਾ ਬਣਾ ਕੇ ਤੇ ਸਤਿਗੁਰੂ ਜੀ ਦੇ ਚਰਨਾਂ ਉੱਤੇ ਮੱਥਾ ਟੇਕਿਆ ਸਰਦਾ ਨਾਲ।
ਸਾਦਰ ਕੇ ਬਚ ਸੁਣੈ ਸੁਣਾਏ,
ਕਹਿੰਦੇ ਬਹੁਤ ਆਦਰ ਵਾਲੀਆਂ ਬੇਨਤੀਆਂ ਮਹਾਰਾਜ ਜੀ ਅੱਗੇ ਕੀਤੀਆਂ।
ਅਗਰਜ ਸੰਗ ਚਲੇ ਪਹੁੰਚਾਏ,
ਕਿੰਨੀ ਦੂਰ ਸਤਿਗੁਰੂ ਜੀ ਨੂੰ ਤੋਰਨ ਵਾਸਤੇ ਆਏ ਹਨ ਸਾਰੇ ਸਿੱਧ।
ਤਤ ਪ੍ਰੇਮ ਸਭ ਸਿੱਧ ਹਟਾਏ,
ਫਿਰ ਮਹਾਰਾਜ ਜੀ ਨੇ ਪ੍ਰੇਮ ਨਾਲ ਸਾਰੇ ਸਿੱਧਾਂ ਨੂੰ ਪਿੱਛੇ ਮੋੜ ਦਿੱਤਾ ਬਚਨ ਕਰਕੇ। ਆਖਿਆ ਕੋਈ ਨੀ ਭਾਈ, ਹੁਣ ਤੁਸੀਂ ਜਾਵੋ, ਅੱਗੇ ਅਸੀਂ ਆਪੇ ਚਲੇ ਜਾਵਾਂਗੇ।
ਆਗੇ ਪੁੰਨ ਸ੍ਰੀ ਗੁਰੂ ਸਿਧਾਏ,
ਅੱਗੇ ਭਾਈ ਬਾਲੇ ਤੇ ਮਰਦਾਨੇ ਨੂੰ ਨਾਲ ਲੈ ਕੇ ਮਹਾਰਾਜ ਜੀ ਆਪ ਚੱਲ ਪਏ ਹਨ ਜੀ।
ਅਧਿਆਇ ਸੰਪੂਰਨ,
ਇੱਥੇ ਸਾਧਸੰਗ ਜੀ ਅਧਿਆਇ ਸੰਪੂਰਨ ਹੋ ਗਿਆ ਹੈ।
ਦੋਹਰਾ ਹਿਰਦੈ ਪਦਾਰਥ ਚਾਹੀਂਗੇ,
ਅਗਲਾ ਅਧਿਆਇ ਸ਼ੁਰੂ ਕਰਨ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਜੀ ਮਹਾਰਾਜ ਜੀ ਅੱਗੇ ਅਰਦਾਸ ਏਦਾਂ ਕਰਦੇ, ਕਹਿੰਦੇ ਨੇ ਜੇ ਕਿਸੇ ਗੁਰਮੁਖ ਨੂੰ ਇੱਛਾ ਹੋਵੇ ਨਾ ਤੇ ਮੈਨੂੰ ਦੁਨੀਆਂ ਦੇ ਸਾਰੇ ਪਦਾਰਥ ਮਿਲਣ।
ਚਰਨ ਸਤਿਗੁਰ ਚਰਨ ਸਰੇਓ,
ਤੇ ਉਹ ਮਹਾਰਾਜ ਜੀ ਦੇ ਚਰਨਾਂ ਦਾ ਪ੍ਰੇਮੀ ਬਣ ਜਾਵੇ। ਇਹ ਮੰਗਲ ਕਰਨ ਲੱਗੇ, ਕਹਿੰਦੇ ਜੇ ਕੋਈ ਚਾਹੁੰਦਾ ਨਾ ਵੀ ਦੁਨੀਆਂ ਦੇ ਸਾਰੇ ਪਦਾਰਥ ਮੈਨੂੰ ਮਿਲਣ, ਉਹ ਕਹਿੰਦੇ ਅਸੀਂ ਉਹਨੂੰ ਇੱਕ ਯੁਗਤੀ ਦੱਸ ਦਿੰਦੇ ਹਾਂ, ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦਾ ਸੇਵਕ ਬਣ ਜਾਵੇ, ਪ੍ਰੇਮੀ ਬਣ ਜਾਵੇ ਉਹ।
ਜੀਵਤ ਪਾਵੋ ਸਰਬ ਸੁਖ,
ਤੇ ਜਿੰਨੀ ਦੇਰ ਉਹ ਮਹਾਰਾਜ ਦੇ ਚਰਨਾਂ ਦਾ ਪ੍ਰੇਮੀ ਜਿਉਂਦਾ ਰਹੇਗਾ ਸਾਰੇ ਸੁਖ ਪ੍ਰਾਪਤ ਕਰੇਗਾ।
ਅੰਤ ਮੁਕਤ ਕੋਲਿਓ,
ਤੇ ਜਦੋਂ ਉਹਦਾ ਅੰਤ ਹੋਵੇਗਾ ਫਿਰ ਮੁਕਤੀ ਮਿਲ ਜਾਵੇਗੀ। ਇੱਥੇ ਥੋੜੀ ਇੱਕ ਮਿੰਟ ਲਈ ਆਪਾਂ ਸਤਸੰਗ ਦੀ ਵਿਚਾਰ ਕਰਾਂਗੇ। ਭਾਈ ਸੰਤੋਖ ਸਿੰਘ ਜੀ ਕਹਿ ਰਹੇ, ਜੇ ਕੋਈ ਦੁਨੀਆਂ ਦੇ ਸਾਰੇ ਸੁਖ ਚਾਹੁੰਦਾ ਤੇ ਮਹਾਰਾਜ ਜੀ ਦੇ ਚਰਨਾਂ ਦਾ ਪ੍ਰੇਮੀ ਬਣ ਜਾਏ। ਪਹਿਲਾਂ ਤਾਂ ਆਪਾਂ ਇਹ ਵੇਖੀਏ ਵੀ ਹੁਣ ਜੇ ਆਪਾਂ ਨੂੰ ਆਪਣਾ ਮਨ ਕਰੇ ਵੀ ਆਪਾਂ ਮਹਾਰਾਜ ਦੇ ਚਰਨਾਂ ਨਾਲ ਪ੍ਰੇਮ ਕਰਨਾ ਤਾਂ ਚਰਨ ਕਿਹੜੇ ਨੇ ਮਹਾਰਾਜ ਦੇ? ਤੇ ਕਲਗੀਧਰ ਪਾਤਸ਼ਾਹ ਜੀ ਨੇ ਆਖਿਆ ਚਿਤ ਚਰਨ ਨਾਮ, ਹਿਰਦੈ ਸ਼ਬਦ ਸੋ ਚਰਨ ਸਤਿਗੁਰ ਕੋ ਨਾਨਕ ਬੰਧਿਓ ਪਾਲ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਗੁਰੂ ਸਾਹਿਬ ਜੀ ਦੇ ਬਚਨ ਹੀ ਸਾਧਸੰਗ ਜੀ ਮਹਾਰਾਜ ਜੀ ਦੇ ਚਰਨ ਨੇ, ਕਿਉਂਕਿ ਬਚਨਾਂ ਨੂੰ ਚਰਨਾਂ ਨੂੰ ਹਿਰਦੇ ਚ ਵਸਾਉਣਾ। ਅੱਜ ਤੁਸੀਂ ਗੁਰਬਾਣੀ ਨਾਲ ਪ੍ਰੇਮ ਕਰਨ ਲੱਗ ਪਓ, ਅੱਜ ਹੀ ਮਹਾਰਾਜ ਜੀ ਦੇ ਚਰਨਾਂ ਦਾ ਪ੍ਰੇਮ ਹੈ, ਅੱਜ ਹੀ ਸਾਰੀਆਂ ਖੁਸ਼ੀਆਂ ਮਿਲਣਗੀਆਂ। ਪ੍ਰੇਮ ਮਨੋ ਬੰਦਾ ਪ੍ਰੇਮ ਕਰੇ ਮਹਾਰਾਜ ਜੀ ਦੇ ਬਚਨਾਂ ਨਾਲ, ਗੁਰੂ ਸਾਹਿਬ ਜੀ ਦੀ ਬਾਣੀ ਨਾਲ। ਕਹਿੰਦੇ ਜੇ ਕੋਈ ਸਾਰੇ ਪਦਾਰਥ ਚਾਹੁੰਦਾ ਤਾਂ ਮਹਾਰਾਜ ਜੀ ਦੇ ਚਰਨਾਂ ਦਾ ਪ੍ਰੇਮੀ ਬਣ ਜਾਏ, ਜਦੋਂ ਤੱਕ ਉਹ ਜਿਉਂਦਾ ਰਹੇਗਾ ਸਾਰੇ ਸੁੱਖ ਮਿਲਣਗੇ, ਜਦੋਂ ਸਰੀਰ ਛੱਡੇਗਾ ਤੇ ਮੁਕਤੀ ਮਿਲੇਗੀ। ਹੁਣ ਚਾਹੁੰਦਾ ਤਾਂ ਪਦਾਰਥ ਸੀ, ਮੁਕਤੀ ਨਾਲ ਕਿਉਂ ਆਖਿਆ ਭਾਈ ਸੰਤੋਖ ਸਿੰਘ ਜੀ ਨੇ? ਕਿਉਂਕਿ ਮੰਗਲ ਤਾਂ ਸਿਰਫ ਇਹ ਕੀਤਾ ਵੀ ਜੇ ਕੋਈ ਸਾਰੇ ਪਦਾਰਥ ਚਾਹੁੰਦਾ ਮਹਾਰਾਜ ਜੀ ਦੇ ਚਰਨਾਂ ਦਾ ਪ੍ਰੇਮੀ ਬਣ ਜਾਏ, ਜਦੋਂ ਤੱਕ ਜਿਉਂਦਾ ਰਹੇਗਾ ਸਾਰੇ ਪਦਾਰਥਾਂ ਦੇ ਸੁੱਖ ਮਿਲਣਗੇ, ਪਰ ਵਾਧੂ ਵਿੱਚ ਇੱਕ ਚੀਜ਼ ਮਿਲੇਗੀ ਜਦੋਂ ਸਰੀਰ ਛੱਡਿਆ ਉਦੋਂ ਮੁਕਤੀ। ਉਹ ਕਿਉਂ ਮਿਲੇਗੀ ਜਦੋਂ ਕਿ ਮੰਗੀ ਨਹੀਂ ਮੁਕਤੀ, ਮੰਗੇ ਤਾਂ ਪਦਾਰਥ ਨੇ। ਅਸਲ ਵਿੱਚ ਮਹਾਰਾਜ ਜੀ ਦੇ ਚਰਨਾਂ ਦਾ ਸਾਧਸੰਗ ਜੀ ਸੁਭਾਅ, ਜਿਹੜਾ ਗੁਰੂ ਸਾਹਿਬ ਜੀ ਦੇ ਚਰਨੀ ਲੱਗੇਗਾ ਸੁਤੇ ਸਿੱਧ ਉਹਨੂੰ ਮੁਕਤੀ ਮਿਲੇਗੀ। ਮੁਕਤੀ ਤੇ ਮਹਾਰਾਜ ਜੀ ਦੇ ਚਰਨਾਂ ਨਾਲ ਪ੍ਰੇਮ ਕਰਨ ਕਰਕੇ ਮਿਲਣੀ ਹੀ ਮਿਲਣੀ ਹੈ, ਕਿਉਂਕਿ ਮੁਕਤੀ ਦੇਣਾ ਮਹਾਰਾਜ ਜੀ ਦੇ ਚਰਨਾਂ ਦਾ ਬਿਰਧ ਹੈ। ਪਰ ਜੇ ਪਦਾਰਥਾਂ ਦੀ ਇੱਛਾ ਕਰਕੇ ਕੋਈ ਚਰਨਾਂ ਦਾ ਪ੍ਰੇਮੀ ਬਣੇਗਾ ਉਹਨੂੰ ਪਦਾਰਥ ਪਹਿਲਾਂ ਮਿਲਣਗੇ, ਮੁਕਤੀ ਝੁੰਗੇ ਵਿੱਚ ਹੀ ਮਿਲ ਜਾਏਗੀ, ਕਿਉਂਕਿ ਮੁਕਤੀ ਤਾਂ ਮਿਲਣੀ ਮਿਲਣੀ ਹੈ। ਮੁਕਤੀ ਦੇਣਾ ਤਾਂ ਮਹਾਰਾਜ ਜੀ ਦੇ ਚਰਨਾਂ ਦਾ ਸੁਭਾਗ ਗੁਣਿਆ ਨਾ, ਪਰ ਜੋ ਵੀ ਇੱਛਾ ਰੱਖ ਕੇ ਮਹਾਰਾਜ ਜੀ ਦੇ ਚਰਨ ਪਰਸਾਂਗੇ ਉਹ ਇੱਛਾ ਜ਼ਰੂਰ ਪੂਰੀ ਹੋਵੇਗੀ, ਤਾਂ ਮੁਕਤੀ ਬਾਅਦ ਫਿਰ ਸੁੱਤੇ ਸਿੱਧ ਹੀ ਮਿਲ ਜਾਏਗੀ। ਇਸ ਲਈ ਉਹਨਾਂ ਨੇ ਆਖਿਆ ਜੇ ਕੋਈ ਪਦਾਰਥ ਚਾਹੁੰਦਾ ਮਹਾਰਾਜ ਦੇ ਚਰਨਾਂ ਨਾਲ ਪ੍ਰੇਮ ਕਰੇ, ਜਦੋਂ ਤੱਕ ਜਿਉਂਦਾ ਸਾਰੇ ਸੁੱਖ ਮਿਲਣਗੇ, ਸਰੀਰ ਛੱਡੇਗਾ ਤੇ ਮੁਕਤੀ ਵਾਧੂ ਚ ਮਿਲ ਜਾਏਗੀ, ਕਿਉਂਕਿ ਚਰਨਾਂ ਦਾ ਸਾਧ ਸੰਗਤੀਏ ਗੋਹਣਿਆ ਮੁਕਤ ਕਰ ਦੇਣਾ। ਜਿਹੜਾ ਚਰਨੀ ਲੱਗੇਗਾ ਜੋ ਸਰਨ ਆਵੇ ਤਿਸ ਕੰਠ ਲਾਵੇ, ਮਹਾਰਾਜ ਜੀ ਦਾ ਸੁਭਾਅ। ਗੁਰੂ ਸਾਹਿਬ ਜੀ ਦਿਆਲੂ ਨੇ, ਕਿਰਪਾਲੂ ਨੇ, ਇਸ ਕਰਕੇ ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਸੇ ਸਰੂਪ ਗੁਰਬਾਣੀ ਵਿੱਚ ਹੀ ਨੇ, ਗੁਰਬਾਣੀ ਰੂਪ ਹੀ ਨੇ ਮਹਾਰਾਜ। ਮਹਾਰਾਜ ਜੀ ਦੀ ਬਾਣੀ ਹੈ ਤੇ ਬਾਣੀ ਗੁਰੂ ਹੈ, ਗੁਰੂ ਹੀ ਬਾਣੀ ਹੈ। ਦਸੇ ਸਰੂਪ ਅਨੁਭਾਵ ਰੂਪ ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਵਿੱਚ ਹੀ ਨੇ। ਇਸ ਕਰਕੇ ਜਿਹਨੂੰ ਅੱਜ ਜੇ ਮਨ ਚ ਚਾਅ ਆਉਂਦਾ ਨਾ ਕਿ ਮਹਾਰਾਜ, ਕਈ ਵਾਰੀ ਮਨ ਚ ਆ ਜਾਂਦਾ ਸਾਧ ਸੰਗਤ ਜੀ, ਜੇ ਉਦੋਂ ਵੀ ਅਸੀਂ ਉੱਥੇ ਹੁੰਦੇ, ਸਤਿਗੁਰੂ ਜੀ ਦੇ ਦਰਸ਼ਨ ਕਰਦੇ, ਮਹਾਰਾਜ ਦੇ ਚਰਨਾਂ ਤੇ ਮੱਥਾ ਲਾਉਂਦੇ, ਆਪਣੇ ਆਪ ਚ ਅਸੀਂ ਵੀ ਵਡਭਾਗੇ ਬਣ ਜਾਂਦੇ, ਅੱਜ ਵੀ ਕੁਝ ਨਹੀਂ ਵਿਗੜਿਆ ਸਾਧ ਸੰਗਤ ਜੀ। ਉਹੀ ਗੁਰੂ ਸਾਹਿਬ ਨੇ, ਉਹੀ ਬਾਣੀ ਹੈ, ਉਹੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ, ਜਿਹਨੂੰ ਕਲਗੀਧਰ ਪਾਤਸ਼ਾਹ ਜੀ ਨੇ ਪਰਿਕਰਮਾ ਕਰਕੇ ਮੱਥਾ ਟੇਕਿਆ। ਇਸ ਕਰਕੇ ਸ਼ੰਕਾ ਤਾਂ ਕਿਤੇ ਰਹਿ ਨਾ ਗਿਆ, ਅੱਜ ਵੀ ਗੁਰਬਾਣੀ ਨਾਲ ਪਿਆਰ ਕਰੀਏ, ਸ਼ਰਧਾ ਰੱਖੀਏ, ਸਤਿਕਾਰ ਕਰੀਏ, ਤੇ ਅੱਜ ਵੀ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਓਨੀਆਂ ਹੀ ਨੇ। ਜਿਹੜੇ ਕਰਦੇ ਆ ਉਹਨਾਂ ਨੂੰ ਮਿਲ ਰਹੀਆਂ, ਜਿਹੜੇ ਕਰਨਗੇ ਉਹਨਾਂ ਨੂੰ ਜ਼ਰੂਰ ਮਿਲਣਗੀਆਂ ਜੀ।
ਫਿਰ ਬਾਲਾ ਸੰਦਰ ਵਾਕ,
ਅਗਲਾ ਅਧਿਆਇ ਫਿਰ ਕਥਾ ਮਹਾਰਾਜ ਜੀ ਦੇ ਜੀਵਨ ਦੀ ਅੱਗੇ ਏਦਾਂ ਸ਼ੁਰੂ ਕਰ ਦਿੱਤੀ ਹੈ ਜੀ।
ਅਗਰਜ ਗਮਨੇ ਸ੍ਰੀ ਗੁਰੂ,
ਅੱਗੇ ਚੱਲ ਪਏ ਹਨ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ।
ਗਏ ਇੱਕ ਸਥਾਨ,
ਅੱਗੇ ਹੁਣ ਜਿਹੜੇ ਇੱਕ ਸਥਾਨ ਤੇ ਗਏ ਹਨ ਉਥੋਂ ਦਾ ਸੁਣੋ ਸਾਰਾ ਪ੍ਰਸੰਗ।
ਕਾਕ ਪਸੁੰਡ ਬੈਠੋ ਜਹਾਂ,
ਕਹਿੰਦੇ ਜਿੱਥੇ ਹੁਣ ਮਹਾਰਾਜ ਜੀ ਗਏ ਇੱਥੇ ਕਾਕ ਪਸੁੰਡ ਸਾਧ ਸੰਗਤ ਜੀ ਬੈਠਾ ਹੋਇਆ ਸੀ ਚੌਂਕੜਾ ਮਾਰ ਕੇ।
ਪੰਖਨ ਬਿਖੇ ਮਹਾਨ,
ਸਾਰੇ ਪੰਛੀਆਂ ਵਿੱਚੋਂ ਇਹ ਮਹਾਨ ਹੈ ਕਾਕ ਪਸੁੰਡ ਦਾ। ਉਵੇਂ ਤਾਂ ਲੰਮਾ ਚੌੜਾ ਪ੍ਰਸੰਗ ਹੈ ਸਾਧ ਸੰਗਤ ਜੀ, ਪਰ ਆਪਾਂ ਇੱਥੇ ਬਹੁਤੀ ਵਿਆਖਿਆ ਨਾ ਕਰੀਏ। ਇਹਦੀ ਉਮਰ ਬੜੀ ਲੰਮੀ ਮੰਨੀ ਗਈ ਹੈ। ਇਹ ਕੋਈ ਮਹਾਨ ਤਪਸਵੀ ਸੀ ਤੇ ਕਿਸੇ ਕਾਰਨ ਕਰਕੇ ਸਾਧ ਸੰਗਤ ਜੀ ਇਹਨੂੰ ਸਰੀਰ ਜਿਹੜਾ ਕਾਂਕ ਵਾਲਾ ਮਿਲ ਗਿਆ, ਪਰ ਫਿਰ ਵੀ ਇਹ ਬ੍ਰਹਮ ਗਿਆਨੀ ਸੀ, ਗਿਆਤਾ ਸੀ ਬ੍ਰਹਮ ਦਾ। ਕਹਿੰਦੇ ਇਹ ਬੈਠਾ ਸੀ ਜਿੱਥੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਪਹੁੰਚੇ ਹਨ, ਕਿਉਂਕਿ ਇਹ ਚੇਤੇ ਕਰਦਾ ਸੀ ਸਤਿਗੁਰੂ ਜੀ ਨੂੰ।
ਕਿਉਂ ਭਾਈ ਬਹੁ ਬਿਹੰਗ ਹੈ ਅਨਗਨ ਜਹਿਵਾਂ,
ਕਹਿੰਦੇ ਨੇ ਚਾਰ ਚੁਫੇਰੇ ਦੇ ਬਹੁਤ ਪੰਛੀ ਬੈਠੇ ਹੋਏ ਸਨ।
ਕਾਕ ਪਸੁੰਡ ਬਿਰਾਜੇ ਤਹਿਵਾਂ,
ਜਿੱਥੇ ਕਾਕ ਪਸੁੰਡ ਬਰਾਜਿਆ ਹੋਇਆ ਸੀ ਚੌਂਕੜਾ ਮਾਰ ਕੇ।
ਵੈਸ਼ਿਓ ਆਪ ਸਭਨ ਕੋ ਮਾਹੀ,
ਆਪ ਸਾਰਿਆਂ ਦੇ ਵਿੱਚ ਬੈਠਾ ਹੋਇਆ ਸੀ ਸ਼੍ਰੋਮਣੀ ਬਣ ਕੇ।
ਉਚਰਤ ਕਥਾ ਪ੍ਰੇਮ ਪੁਰ ਜਾਹੀ,
ਤੇ ਆਪਣੇ ਮੁੱਖ ਤੋਂ ਸਾਧ ਸੰਗਤ ਜੀ ਕਥਾ ਸੁਣਾ ਰਿਹਾ ਸੀ, ਬੜੇ ਪ੍ਰੇਮ ਨਾਲ ਪੁਰਾਤਨ ਪ੍ਰਸੰਗ ਸੁਣਾ ਰਿਹਾ ਸੀ ਸਾਰੇ ਪੰਛੀਆਂ ਨੂੰ।
ਸੁਣਹਿ ਪ੍ਰੀਤ ਸੋ ਸਰਬ ਬਿਹੰਗਾ,
ਕਹਿੰਦੇ ਸਾਰੇ ਬਿਹੰਗ ਦਾ ਅਰਥ ਹੁੰਦਾ ਪੰਛੀ, ਸਾਰੇ ਪੰਛੀ ਪ੍ਰੇਮ ਨਾਲ ਸੁਣਦੇ ਪਏ ਸਨ।
ਭਗਤ ਕਰਤ ਜਨ ਪ੍ਰੇਮ ਮੰਗਾ,
ਕਹਿੰਦੇ ਬੜਾ ਪ੍ਰੇਮ ਸੀ ਜਿਨ੍ਹਾਂ ਦੇ ਮਨ ਵਿੱਚ, ਪ੍ਰੇਮਾ ਭਗਤੀ ਸੀ।
ਵੈਸੇ ਜਾਏ ਤਹਾਂ ਸੁਖਕਾਰੀ,
ਸੁਖਾਂ ਨੂੰ ਦੇਣ ਵਾਲੇ ਗੁਰੂ ਨਾਨਕ ਪਾਤਸ਼ਾਹ ਜੀ ਉੱਥੇ ਜਾ ਕੇ ਬੈਠ ਗਏ ਹਨ।
ਮੈਂ ਮਰਦਾਨਾ ਜਨ ਸੰਗਾਰੀ,
ਭਾਈ ਬਾਲਾ ਜੀ ਕਹਿ ਰਹੇ ਨੇ ਮੈਂ ਤੇ ਭਾਈ ਮਰਦਾਨਾ ਜੀ ਜਿਨ੍ਹਾਂ ਦੇ ਨਾਲ ਸਾਂ, ਐਸੇ ਮਹਾਨ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਾਕ ਪਸੁੰਡ ਦੇ ਕੋਲ ਜਾ ਕੇ ਬੈਠ ਗਏ।
ਕਥਾ ਕਰਨ ਤੇ ਹਟ ਗਿਆ ਜਗ ਹੀ,
ਕਹਿੰਦੇ ਜਦੋਂ ਕਥਾ ਕਰਨੋਂ ਕਾਕ ਪਸੁੰਡ ਹਟ ਗਿਆ ਤਾਂ
ਇਹ ਬੰਦਤ ਭੇ ਮਿਲ ਖਗ ਸਭ ਹੀ,
ਕਹਿੰਦੇ ਸਾਰੇ ਪੰਛੀਆਂ ਨੇ ਨਮਸਕਾਰ ਕੀਤੀ ਉਸ ਨੂੰ।
ਬਾਹਰੋ ਕੇਤ ਕਾਲ ਬਿਤਾਵਾ,
ਜਦੋਂ ਕੁਝ ਕੁ ਸਮਾਂ ਉੱਥੇ ਚੁੱਪ ਵਰਤੀ ਰਹੀ, ਕੁਝ ਕੁ ਸਮਾਂ ਏਦਾਂ ਲੰਘ ਗਿਆ ਤਾਂ
ਸ਼ਬਦ ਤਬਹਿ ਮਰਦਾਨੇ ਗਾਵਾ,
ਕਹਿੰਦੇ ਭਾਈ ਮਰਦਾਨਾ ਜੀ ਨੇ ਉਸ ਵੇਲੇ ਰਬਾਬ ਵਜਾਈ ਤੇ ਸ਼ਬਦ ਗਾਵਿਆ ਗੁਰਬਾਣੀ ਦਾ।
ਦੋਹਰਾ ਸੁਣਤ ਸ਼ਬਦ ਭਾ ਪ੍ਰੇਮ ਤੇ,
ਕਹਿੰਦੇ ਜਦੋਂ ਕਾਕ ਪਸੁੰਡ ਨੇ ਭਾਈ ਮਰਦਾਨਾ ਜੀ ਤੋਂ ਸ਼ਬਦ ਸੁਣਿਆ ਗੁਰਬਾਣੀ ਦਾ, ਬਹੁਤ ਪ੍ਰੇਮ ਉਹਦੇ ਮਨ ਚ ਆਇਆ।
ਜਾਣ ਰਾਕਾ ਸਾਸ ਦੇਖ,
ਕਹਿੰਦੇ ਜਿਵੇਂ ਪੂਰਨਮਾਸ਼ੀ ਦੇ ਚੰਦਰਮਾ ਨੂੰ ਦੇਖ ਕੇ ਸਮੁੰਦਰ ਚ ਉਛਾਲਾ ਆਉਂਦਾ ਹੈ।
ਵਧਿਓ ਆਨੰਦ ਦਦ ਅਦਕ,
ਏਦਾਂ ਕਾਕ ਪਸੁੰਡ ਦੇ ਹਿਰਦੇ ਵਿੱਚ ਆਨੰਦ ਵਧਿਆ ਇਕਦਮ ਗੁਰਬਾਣੀ ਦਾ ਸ਼ਬਦ ਸੁਣ ਕੇ।
ਲੱਗੇ ਸਮਾਦ ਵਿਸ਼ੇਖ,
ਤੇ ਉਹਦੀਆਂ ਅੱਖਾਂ ਬੰਦ ਹੋ ਗਈਆਂ। ਜਿੰਨੀ ਦੇਰ ਭਾਈ ਮਰਦਾਨਾ ਜੀ ਗਾਉਂਦੇ ਰਹੇ ਉਹਦੇ ਨੇਤਰ ਬੰਦ, ਸਮਾਧੀ ਦਾ ਉਹਨੇ ਆਨੰਦ ਮਾਣਿਆ ਉਨੀ ਦੇਰ ਜੀ।
ਗਾਓ ਭਾਈ ਗਾਇਓ ਕੇਤ ਕਾਲ ਮਰਦਾਨੇ,
ਕਿੰਨਾ ਕੁ ਸਮਾਂ ਭਾਈ ਮਰਦਾਨੇ ਨੇ ਪ੍ਰੇਮ ਨਾਲ ਗੁਰਬਾਣੀ ਦਾ ਸ਼ਬਦ ਗਾਵਿਆ ਹੈ।
ਪੁਨ ਤੂਸ਼ਨ ਬੈਸੋ ਤੇ ਫਾਨੇ,
ਕਹਿੰਦੇ ਫਿਰ ਸਮਾਪਤੀ ਕਰਕੇ ਸ਼ਬਦ ਦੀ ਚੁੱਪ ਕਰਕੇ ਬੈਠ ਗਏ ਭਾਈ ਮਰਦਾਨਾ ਜੀ।
ਲੋਚਨ ਕਾਕ ਪਸੁੰਡ ਉਘਾਰੇ,
ਜਦੋਂ ਸ਼ਬਦ ਸਮਾਪਤ ਹੋ ਗਿਆ ਤੇ ਕਾਕ ਪਸੁੰਡ ਨੇ ਆਪਣੀਆਂ ਅੱਖਾਂ ਖੋਲੀਆਂ।
ਮਧੁਰ ਮ੍ਰਿਦੁਲ ਮੁਖ ਬਚਨੇ ਉਚਾਰੇ,
ਕਹਿੰਦੇ ਬਹੁਤ ਮਿੱਠੀ ਬੋਲੀ ਵਿੱਚ ਭਾਈ ਮਰਦਾਨਾ ਜੀ ਨੂੰ ਏਦਾਂ ਉਸ ਵੇਲੇ ਆਖਿਆ ਜੀ।
ਕਿਹੇ ਕੋ ਇਹੋ ਸ਼ਬਦ ਤੈਂ ਗਾਵਾ,
ਆਖਿਆ ਭਾਈ ਗੁਰਮੁਖਾ ਇਹ ਸ਼ਬਦ ਕਿਸ ਦਾ ਗਾਵਿਆ ਹੈ ਤੂੰ, ਇਹ ਕਿਸ ਦੇ ਬਚਨ ਨੇ, ਕਿਸ ਦੀ ਬਾਣੀ ਹੈ ਜਿਹੜੀ ਸੁਣਾਈ ਹੈ ਤੂੰ।
ਮਹਾ ਮੋਹ ਬਨ ਕੋ ਜਿਉ ਦਾਵਾ,
ਇਹ ਤਾਂ ਇਵੇਂ ਮੈਨੂੰ ਲੱਗਾ ਵੀ ਜਿਵੇਂ ਮੋਹ ਦੇ ਜੰਗਲ ਨੂੰ ਸਾੜ ਕੇ ਨਾਸ ਕਰ ਦੇਣ ਨੂੰ ਜੰਗਲ ਦੀ ਅੱਗ ਵਾਂਗ ਸਮਰੱਥ ਹੋਵੇ। ਸ਼ਬਦ ਇੰਨਾ ਪਿਆਰ ਵਾਲਾ, ਇੰਨਾ ਆਨੰਦ ਵਾਲਾ ਸ਼ਬਦ ਇਹ ਕਿਹਨਾਂ ਦਾ ਉਚਾਰਿਆ ਹੋਇਆ ਹੈ।
ਗਿਹ ਕੇ ਸੁਣ ਤਿਓ ਪ੍ਰੇਮ ਮੰਗਾ,
ਜਿਸ ਸ਼ਬਦ ਨੂੰ ਸੁਣ ਕਰਕੇ ਇੰਨਾ ਜ਼ਿਆਦਾ ਪ੍ਰੇਮ ਮਨ ਵਿੱਚ ਆਇਆ ਹੈ।
ਰਾਗ ਦਿਖੇ ਗਾਇਓ ਹਿਤ ਸੰਗਾ,
ਤੇ ਬੜੇ ਪ੍ਰੇਮ ਨਾਲ ਰਾਗ ਵਿੱਚ ਤੂੰ ਇਸ ਸ਼ਬਦ ਨੂੰ ਗਾਇਆ ਹੈ।
ਇਹ ਕੋ ਨਾਮ ਬਤਾਵੋ ਮੋਹੀ,
ਭਾਈ ਗੁਰਮੁਖਾ ਉਹਨਾਂ ਦਾ ਨਾਮ ਦੱਸ ਜਿਹਨਾਂ ਦਾ ਇਹ ਸ਼ਬਦ ਹੈ।
ਭਗਤ ਰੰਗ ਮਹਿ ਰੰਗਿਓ ਹੋਹੀ,
ਜ਼ਰੂਰ ਉਹ ਭਗਤੀ ਦੇ ਰੰਗ ਵਿੱਚ ਆਪ ਰੰਗੇ ਹੋਣਗੇ ਤੇ ਦੂਸਰਿਆਂ ਨੂੰ ਰੰਗਦੇ ਹੋਣਗੇ ਜਿਹਨਾਂ ਦੀ ਇਹ ਬਾਣੀ ਬਚਨ ਹਨ।
ਸੁਣ ਮਰਦਾਨੇ ਬਚਨ ਬਖਾਨਾ,
ਕਾਕ ਪਸੁੰਡ ਦੀ ਬੇਨਤੀ ਸੁਣ ਕੇ ਭਾਈ ਮਰਦਾਨਾ ਜੀ ਨੇ ਏਦਾਂ ਬਚਨ ਕੀਤਾ ਜੀ।
ਸ੍ਰੀ ਨਾਨਕ ਪ੍ਰਭ ਸਭ ਗੁਣ ਖਾਨਾ,
ਆਖਿਆ ਆਹੀ ਤਾਂ ਬੈਠੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਸਾਰੇ ਗੁਣਾਂ ਦੀ ਖਾਨ।
ਇਨ ਕੋ ਸ਼ਬਦ ਆਹੈ ਜੋ ਗਾਵਾ,
ਇਹਨਾਂ ਦਾ ਸ਼ਬਦ ਹੈ, ਇਹਨਾਂ ਦੀ ਬਾਣੀ ਹੈ ਜਿਹੜੀ ਗਾ ਕੇ ਸੁਣਾਈ ਹੈ।
ਨਿਰੰਕਾਰ ਅਵਤਾਰ ਸੁਹਾਵਾ,
ਇਹ ਨਿਰੰਕਾਰ ਦਾ ਅਵਤਾਰ ਨੇ ਆਪ ਹੀ ਸੰਸਾਰ ਤੇ ਆਏ।
ਕਾਕ ਪਸੁੰਡ ਸੁਣਿਓ ਇਹ ਵਕਾਨਾ,
ਜਦੋਂ ਉਹਨੇ ਕੰਨਾਂ ਚ ਇਹ ਗੱਲ ਸੁਣੀ ਭਾਈ ਮਰਦਾਨਾ ਜੀ ਤੋਂ ਕਾਕ ਪਸੁੰਡ ਨੇ ਤਾਂ,
ਤੂਰਨ ਆਏ ਚਰਨ ਲਵਟਾਨਾ,
ਛੇਤੀ ਛੇਤੀ ਆਪਣੇ ਆਸਣ ਤੋਂ ਉੱਠ ਕੇ ਮਹਾਰਾਜ ਜੀ ਦੇ ਚਰਨਾਂ ਨੂੰ ਚੰਬੜ ਗਿਆ ਹੋ।
ਤੇ ਕੋ ਪਿਖ ਪੰਖੀ ਸਭ ਆਏ,
ਕਹਿੰਦੇ ਉਹਨੂੰ ਦੇਖ ਕੇ ਬਾਕੀ ਪੰਛੀਆਂ ਨੇ ਵੀ ਨਮਸਕਾਰ ਕੀਤੀ ਹੈ।
ਬੰਦ ਹੈ ਚਰਨ ਕਮਲ ਸੁਖ ਪਾਏ,
ਮਹਾਰਾਜ ਜੀ ਦੇ ਚਰਨ ਕਮਲਾਂ ਨੂੰ ਨਮਸਕਾਰ ਕੀਤੀ, ਸੁਖ ਪ੍ਰਾਪਤ ਕੀਤਾ ਸਾਰਿਆਂ ਨੇ।
ਕਾਕ ਪਸੁੰਡ ਜੋਰ ਜੁਗ ਹੱਥ,
ਕਹਿੰਦੇ ਕਾਕ ਪਸੁੰਡ ਨੇ ਸਾਧ ਸੰਗਤ ਜੀ ਦੋਵੇਂ ਹੱਥ ਜੋੜੇ,
ਬੋਲਿਓ ਬਚਨ ਪ੍ਰਭੂ ਕੇ ਸਾਥ,
ਮਹਾਰਾਜ ਜੀ ਦੇ ਨਾਲ ਇਸ ਤਰ੍ਹਾਂ ਬੇਨਤੀ ਕਰਨ ਲੱਗਾ, ਬੋਲਣ ਲੱਗਾ ਜੀ
ਇਹ ਸ਼ੁੱਧ ਮੋਕੋ ਹੁਤੀ ਅਗਾਰੀ
ਉਹਨੇ ਆਖਿਆ ਮਹਾਰਾਜ ਇਹ ਤਾਂ ਮੈਨੂੰ ਪਹਿਲਾਂ ਹੀ ਖਬਰ ਸੀ ਇਹ ਤਾਂ ਮੇਰੇ ਗਿਆਨ ਵਿੱਚ ਸੀ ਗੱਲ
ਪ੍ਰਗਟੈ ਹਰ ਕਲ ਕਾਲ ਮਝਾਰੀ
ਕਿਹੜੀ ਸੁੱਧ ਸੀ ਪ੍ਰਗਟੈ ਹਰ ਕਲ ਕਾਲ ਮਝਾਰੀ ਇਹ ਤਾਂ ਮੈਨੂੰ ਪਤਾ ਸੀ ਕਿ ਅਕਾਲ ਪੁਰਖ ਕਲਯੁਗ ਦੇ ਸਮੇਂ ਵਿੱਚ ਪ੍ਰਗਟ ਹੋਵੇਗਾ
ਜਾਉ ਬਿਲੋਕਣ ਰੂਪ ਕਿਰਪਾਲਾ
ਤੇ ਮੇਰੇ ਮਨ ਦੀ ਉਦੋਂ ਦੀ ਇੱਛਾ ਸੀ ਕਿ ਜਦੋਂ ਕਲਯੁਗ ਦਾ ਸਮਾਂ ਆਵੇਗਾ ਜਦੋਂ ਅਕਾਲ ਪੁਰਖ ਅਵਤਾਰ ਲਵੇਗਾ ਮੈਂ ਜ਼ਰੂਰ ਦਰਸ਼ਨ ਕਰਾਂਗਾ
ਜਹੀ ਚਾਹੇ ਧੀਰ ਦੇ ਵਿਸ਼ਾਲਾ
ਇਹ ਮੇਰੇ ਮਨ ਦੀ ਇੱਛਾ ਸੀ ਚਾਹ ਸੀ ਹਿਰਦੇ ਵਿੱਚ ਬੜੇ ਚਿਰ ਦੀ
ਦੈਵ ਯੋਗ ਤੇ ਆਏ ਸਮੀਪਾ
ਮਹਾਰਾਜ ਦੈਵ ਯੋਗ ਨਾਲ ਹੀ ਦੇਵ ਨੇਤ ਨਾਲ ਹੀ ਤੁਸੀਂ ਆਪ ਹੀ ਚੱਲ ਕੇ ਮੇਰੇ ਕੋਲ ਆ ਗਏ ਹੋ
ਦੀਨ ਦਰਸ਼ ਬੇਦੀ ਕੁਲ ਦੀਪਾ
ਇਹ ਬੇਦੀਆਂ ਦੀ ਕੁਲ ਦੇ ਦੀਪਕ ਸਰੂਪ ਮਹਾਰਾਜ ਪ੍ਰਕਾਸ਼ ਰੂਪ ਸੱਚੇ ਪਾਤਸ਼ਾਹ ਆਪ ਹੀ ਦਰਸ਼ਨ ਦੇਣ ਆ ਗਏ ਤੁਸੀਂ ਤਾਂ
ਕੀਨ ਮਨੋਰਥ ਪੂਰਨ ਮੇਰਾ
ਮਹਾਰਾਜ ਮੇਰੇ ਮਨ ਦਾ ਤੁਸੀਂ ਮਨੋਰਥ ਪੂਰਾ ਕਰ ਦਿੱਤਾ ਹੈ
ਲੋਚਣ ਸੰਗ ਰੂਪ ਤਵਹੇਰਾ
ਨੇਤਰਾਂ ਨਾਲ ਤੁਹਾਡਾ ਅੱਜ ਮੈਂ ਸਰੂਪ ਦੇਖ ਲਿਆ ਤੱਕ ਲਿਆ ਹੈ ਜੀ
ਕਲੀ ਕਾਲ ਮਤ ਮੰਦ ਬੇਮੁੱਢਾ
ਮਹਾਰਾਜ ਕਲਯੁਗ ਦੇ ਸਮੇਂ ਵਿੱਚ ਮੰਦੀ ਮਤ ਵਾਲੇ ਮੂਰਖ ਲੋਕ ਜੋ ਹਨ
ਧਰਮ ਭ੍ਰਿਸ਼ਟ ਤੇ ਮੋਹ ਅਰੁੱਢਾ
ਜਿਨ੍ਹਾਂ ਦਾ ਧਰਮ ਭ੍ਰਿਸ਼ਟ ਹੋਇਆ ਮੋਹ ਦੇ ਜੰਜਾਲ ਵਿੱਚ ਜਿਹੜੇ ਫਸੇ ਹੋਏ ਹਨ
ਤਿਨਕੋ ਦਿਨ ਹੇਤ ਸੋ ਪੰਥਾ
ਮਹਾਰਾਜ ਉਹਨਾਂ ਨੂੰ ਮੁਕਤੀ ਦੇਣ ਲਈ ਚੰਗੇ ਰਸਤੇ ਤੇ ਪਾਉਣ ਵਾਸਤੇ ਆਪ ਜੀ ਆਏ ਹੋ
ਮਨ ਹਿਰਦੇ ਕੋ ਮਤ ਕੀ ਗ੍ਰੰਥ
ਮਹਾਰਾਜ ਉਹਨਾਂ ਦੀ ਖੋਟੀ ਮਤ ਦੀਆਂ ਗੰਢਾਂ ਖੋਲਣ ਵਾਸਤੇ ਉਹਨਾਂ ਦੇ ਅੰਦਰੋਂ ਆਪ ਜੀ ਨੇ ਅਵਤਾਰ ਧਾਰਿਆ ਹੈ
ਭਾਰ ਪਰ ਨਰ ਸਰੀਰ ਕੋ ਧਾਰਾ
ਮਹਾਰਾਜ ਧਰਤੀ ਉੱਤੇ ਮਨੁੱਖ ਸਰੀਰ ਆਪ ਜੀ ਨੇ ਧਾਰਨ ਕੀਤਾ ਸਿਰਫ ਸੰਸਾਰ ਦੇ ਲੋਕਾਂ ਦਾ ਭਲਾ ਕਰਨ ਵਾਸਤੇ
ਤੀਨ ਲੋਕ ਕੇ ਤੁਮ ਆਧਾਰ
ਮਹਾਰਾਜ ਤਿੰਨਾਂ ਲੋਕਾਂ ਦੇ ਆਪ ਜੀ ਆਸਰਾ ਰੂਪ ਹੋ
ਆਏ ਜੇ ਰਾਵਰ ਚਰਨਾਂ ਨੂੰ ਸ਼ਰਣਾ
ਮਹਾਰਾਜ ਜਿਹੜਾ ਵੀ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਆਵੇਗਾ
ਕਿਉਂ ਨਾ ਕਰੇ ਜਗ ਜਨਮ ਰੋ ਮਰਨਾ
ਕਿਉਂ ਨਾ ਉਤਰੇਗਾ ਭਲਾ ਉਹਦਾ ਜਨਮ ਤੇ ਮਰਨ ਕਿਉਂ ਨਾ ਕੱਟਿਆ ਜਾਵੇਗਾ ਜਿਹੜਾ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਆਵੇਗਾ
ਕਰੇ ਬਚਨ ਤੁਮਰੇ ਜੋ ਕਮਾਵਨ
ਮਹਾਰਾਜ ਜਿਹੜਾ ਵੀ ਕੋਈ ਤੁਹਾਡੇ ਬਚਨਾਂ ਦੀ ਕਮਾਈ ਕਰੇਗਾ
ਹੇ ਨਰ ਤੀਰਥ ਕਰੇ ਪਾਵਨ
ਉਹ ਤਾਂ ਮਹਾਰਾਜ ਤੀਰਥਾਂ ਨੂੰ ਪਵਿੱਤਰ ਕਰਨ ਵਾਲਾ ਬਣ ਜਾਵੇਗਾ ਆਪ ਇੰਨਾ ਪਵਿੱਤਰ ਹੋ ਜਾਏਗਾ ਤੀਰਥ ਬਣ ਜਾਣਗੇ ਜਿੱਥੇ ਉਹਦੇ ਚਰਨ ਪੈਣਗੇ ਜਿਹੜਾ ਤੁਹਾਡੇ ਬਚਨਾਂ ਦੀ ਕਮਾਈ ਕਰੇ
ਜਿਸ ਮੈਂ ਸ਼ਕਤ ਗਿਆਨ ਕੀ ਰਾਖੀ
ਜਿਸ ਜਿਨ੍ਹਾਂ ਬਚਨਾਂ ਵਿੱਚ ਮਹਾਰਾਜ ਗਿਆਨ ਦੀ ਸ਼ਕਤੀ ਹੈ ਗਿਆਨ ਦੇ ਨਾਲ ਬ੍ਰਹਮ ਗਿਆਨ ਦੇ ਨਾਲ ਭਰਪੂਰ ਹਨ ਆਪ ਜੀ ਦੇ ਬਚਨ
ਇਹ ਪੜ੍ਹ ਕਿਉਂ ਨਾ ਹੋਏ ਗਦ ਕਾਂਖੀ
ਤੇ ਆਪ ਜੀ ਦੇ ਬਚਨਾਂ ਨੂੰ ਪੜ੍ਹ ਕੇ ਭਲਾ ਕਿਉਂ ਨਾ ਮੁਕਤੀ ਮਿਲੇ ਕਿਉਂ ਨਾ ਮੁਕਤੀ ਦੀ ਇੱਛਾ ਜਾਗੇਗੀ
ਦੋਹਰਾ ਸ਼੍ਰੀ ਨਾਨਕ ਬੋਲੇ ਤਬ ਹੈ
ਉਹਦੀ ਬੇਨਤੀ ਸੁਣ ਕੇ ਗੁਰੂ ਨਾਨਕ ਪਾਤਸ਼ਾਹ ਜੀ ਇਸ ਤਰ੍ਹਾਂ ਪਵਿੱਤਰ ਮੁਖ ਤੋਂ ਬੋਲੇ ਹਨ
ਸਭ ਗੁਣ ਮੈਂ ਪ੍ਰਧਾਨ
ਆਖਿਆ ਭਾਈ ਤੂੰ ਗੁਰਮੁਖਾ ਸਾਰੇ ਗੁਣਾਂ ਵਿੱਚ ਪ੍ਰਧਾਨ ਹੈ ਵੱਡਾ ਹੈ ਚੰਗੇ ਗੁਣ ਹੈ ਤੇਰੇ ਵਿੱਚ
ਭਗਤ ਨਿਰੰਤਰ ਕਰਤ ਹੋ
ਕਿੰਨੇ ਚਿਰ ਦਾ ਤੂੰ ਨਿਰੰਤਰ ਇੱਕ ਰਾਸ ਭਗਤੀ ਵਿੱਚ ਬੈਠਾ ਹੋਇਆ ਹੈ
ਸਰੋਤਨ ਵਿਖਾ ਮਹਾਨ
ਤੇ ਸਾਰੇ ਸਰੋਤਿਆਂ ਵਿੱਚ ਤੂੰ ਮਹਾਨ ਸਰੋਤਾ ਵੀ ਹੈ ਤੇ ਮਹਾਨ ਭਗਤਾ ਵੀ ਹੈ ਰੱਬ ਦਾ ਭਗਤ ਹੈ ਤੂੰ
ਦੋਹਰਾ ਸਤਿਗੁਰ ਦੀਨਾ ਨਾਥ ਜੀ
ਬੇਨਤੀ ਕਰਨ ਲਗਾ ਆਖਿਆ ਹੇ ਸਤਿਗੁਰੂ ਜੀ ਦੀਨਾ ਨਾਥ ਮਹਾਰਾਜ
ਜੈ ਮੋਹੇ ਸਹਾਏ
ਕਿਰਪਾ ਕਰੋ ਮੇਰੀ ਸਹਾਇਤਾ ਕਰੋ ਮੇਰੀ ਸਹਾਇਤਾ ਕਰੋ
ਸਰੋਤੇ ਕਿਸ ਪ੍ਰਕਾਰ ਕੇ
ਮਹਾਰਾਜ ਤੁਸਾਂ ਆਖਿਆ ਕਿ ਤੂੰ ਸਰੋਤਾ ਵੀ ਬਹੁਤ ਉੱਚ ਕੋਟੀ ਦਾ ਕਿੰਨੀ ਪ੍ਰਕਾਰ ਦੇ ਸਰੋਤੇ ਹੁੰਦੇ ਆ ਇਹਦਾ ਅਰਥ ਹੈ ਕਿ ਕੋਈ ਸਰੋਤਾ ਫਿਰ ਨੀਵੀਂ ਕੋਟੀ ਦਾ ਵੀ ਹੁੰਦਾ ਹੋਵੇਗਾ ਤੁਸੀਂ ਦੱਸੋ ਸਰੋਤੇ ਕਿੰਨੀ ਪ੍ਰਕਾਰ ਦੇ ਹੁੰਦੇ ਸਾਰੇ
ਜੈ ਮੋਹੇ ਬਤਾਏ
ਕਿਰਪਾ ਕਰਕੇ ਮੈਨੂੰ ਦੱਸੋ ਜੀ ਸਾਰੇ ਸਰੋਤਿਆਂ ਦੀ ਬਾਬਤ
ਜਾਓ ਭਾਈ ਸਰੋਤਾ ਜਗ ਮੈਂ ਪੰਚ ਪ੍ਰਕਾਰ
ਉਹਦੀ ਬੇਨਤੀ ਸੁਣ ਕੇ ਮਹਾਰਾਜ ਜੀ ਦੱਸਣ ਲੱਗੇ ਕਹਿਣ ਲੱਗੇ ਭਾਈ ਮੁੱਖ ਰੂਪ ਵਿੱਚ ਸੰਸਾਰ ਤੇ ਪੰਜ ਪ੍ਰਕਾਰ ਦੇ ਸਰੋਤੇ ਹੁੰਦੇ ਹਨ
ਓ ਹਾਂ ਤੁਮ ਸੋ ਕਰੋ ਉਚਾਰ
ਮੈਨੂੰ ਉਚਾਰ ਕੇ ਦੱਸਦੇ ਹਾਂ ਭਾਈ ਕਿਹੜਾ ਕਿਹੜਾ ਕਿਵੇਂ ਕਿਵੇਂ ਦਾ ਸਰੋਤਾ ਹੈ ਸਰੋਤਾ ਕਹਿੰਦੇ ਸੁਣਨ ਵਾਲੇ ਨੂੰ ਇਸ ਵੇਲੇ ਆਪਾਂ ਸਾਰੇ ਮੰਨ ਲਓ ਕਥਾ ਚੱਲਦੀ ਪਈ ਤੇ ਸਾਧ ਸੰਗਤ ਜੀ ਸੁਣਨ ਵਾਲੇ ਸਾਰੇ ਸਰੋਤੇ ਹਨ
ਰਾਗ ਰਾਗਨੀ ਸਮਝ ਹੈ ਇੱਕ
ਕਹਿੰਦੇ ਇੱਕ ਤਾਂ ਸਰੋਤੇ ਏਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਰਾਗ ਰਾਗਣੀ ਦਾ ਕੁਝ ਰਾਗਾਂ ਦਾ ਰਾਗਣੀਆਂ ਦਾ ਗਿਆਨ ਹੁੰਦਾ ਹੈ ਸਮਝਦੇ ਹਨ ਰਾਗਾਂ ਨੂੰ
ਦੂਜੇ ਸੁਰ ਕਾਏ ਲਖੇ ਬਵੇਕਾ
ਤੇ ਦੂਸਰੇ ਐਸੇ ਸਰੋਤੇ ਹੁੰਦੇ ਜਿਨ੍ਹਾਂ ਨੂੰ ਕੁਝ ਸੁਰ ਦਾ ਵੀ ਗਿਆਨ ਹੁੰਦਾ ਹੈ
ਤੀਜੋ ਤਾਰ ਸੁਨਹਿਤ ਦੇਆ
ਤੀਸਰੇ ਐਸੇ ਹੁੰਦੇ ਜਿਨ੍ਹਾਂ ਨੂੰ ਕੁਝ ਤਾਲ ਦਾ ਗਿਆਨ ਹੁੰਦਾ ਉਹ ਤਾਲ ਪ੍ਰੇਮ ਨਾਲ ਸੁਣਦੇ ਆ ਕੁਝ ਸੁਰ ਪ੍ਰੇਮ ਨਾਲ ਸੁਣਦੇ ਆ ਕੁਝ ਰਾਗ ਪ੍ਰੇਮ ਨਾਲ ਸੁਣਦੇ ਹਨ
ਚਤੁਰਥ ਬਾਜਤ ਤੇ ਰਸ ਲਿਆ
ਤੇ ਚੌਥੇ ਐਸੇ ਹੁੰਦੇ ਜਿਹੜੇ ਵਾਜੇ ਵੱਜਦੇ ਦਾ ਰਸ ਲੈਂਦੇ ਆ ਚਾਰ ਪ੍ਰਕਾਰ ਦੇ ਸਰੋਤੇ ਦੱਸੇ ਕਹਿੰਦੇ ਕਈ ਤਾਂ ਐਸੇ ਹੁੰਦੇ ਆ ਜਿਹੜੇ ਸਿਰਫ ਗਾਉਣ ਵਾਲੇ ਦੇ ਕੱਪੜੇ ਹੀ ਵੇਖੀ ਜਾਂਦੇ ਇਦੋਂ ਬਾਅਦ ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ ਕੁਝ ਐਸੇ ਹੁੰਦੇ ਆ ਜਿਹੜੇ ਸਾਧ ਸੰਗਤ ਜੀ ਕੁਝ ਰਾਗ ਦਾ ਗਿਆਨ ਰੱਖਦੇ ਜਦੋਂ ਕੋਈ ਰਾਗ ਵਿੱਚ ਗਾਵੇ ਉਹਨਾਂ ਨੂੰ ਬੜਾ ਆਨੰਦ ਆਵੇਗਾ ਕੁਝ ਐਸੇ ਹੁੰਦੇ ਜਿਨ੍ਹਾਂ ਨੂੰ ਤਾਲ ਦਾ ਸੁਰ ਦਾ ਗਿਆਨ ਹੁੰਦਾ, ਜਦੋਂ ਕੋਈ ਸੁਰ ਚ ਸੁਰ ਵਾਲਾ ਆ ਜਾਏਗਾ ਤੇ ਉਹਨਾਂ ਨੂੰ ਵੀ ਆਨੰਦ ਆਵੇਗਾ। ਕੁਝ ਐਸੇ ਹੁੰਦੇ ਜਿਹੜੇ ਤਾਲ ਦੇ ਗਿਆਨੀ ਹੁੰਦੇ ਆ, ਜਦੋਂ ਪੂਰਾ ਤਾਲ ਕੋਈ ਪੂਰੇਗਾ ਉਹ ਫਿਰ ਤਾਲ ਵਾਲਿਆਂ ਨੂੰ ਆਨੰਦ ਜ਼ਰੂਰ ਆਵੇਗਾ। ਇਸ ਤਰ੍ਹਾਂ ਦੇ ਜਿਹੜੇ ਸਰੋਤੇ ਹਨ,
ਪੰਚਮ ਸ਼ਬਦ ਅਰਥ ਕੋ ਚੀਨਾ
ਤੇ ਕਹਿੰਦੇ ਨੇ ਚੌਥੇ ਉਹ ਹੁੰਦੇ ਜਿਹੜੇ ਵਾਜੇ ਵਾਜਦੇ ਦਾ ਸਾਜ ਵਾਜਦੇ ਦਾ ਰਸ ਲੈਂਦੇ ਆ। ਕਹਿੰਦੇ ਚਤਰਥ ਬਾਦਤ ਤੇ ਰਸ ਲੇ, ਚੌਥਾ ਸਰੋਤਾ ਹੈ ਜਿਹੜਾ ਜਦੋਂ ਸਾਜ ਵੱਜਣਗੇ ਤੇ ਉਦੋਂ ਉਹਨੂੰ ਆਨੰਦ ਆਵੇਗਾ। ਉਹਨੂੰ ਰਾਗ ਦਾ ਕੋਈ ਪਤਾ ਨਹੀਂ, ਤਾਲ ਦਾ ਕੋਈ ਪਤਾ ਨਹੀਂ, ਸੁਰ ਦਾ ਕੋਈ ਪਤਾ ਨਹੀਂ, ਪਰ ਜਦੋਂ ਸਾਜ ਵੱਜਣਗੇ ਸਾਜਾਂ ਨਾਲ ਕੁਝ ਗਾਇਆ ਜਾਵੇਗਾ ਉਹਨੂੰ ਆਨੰਦ ਜ਼ਰੂਰ ਆਵੇਗਾ। ਤੇ ਪੰਜਵਾਂ ਸਰੋਤਾ ਮਹਾਰਾਜ ਕਹਿੰਦੇ ਉਹ ਹੁੰਦਾ ਜਿਹੜਾ ਅਰਥਾਂ 'ਚ ਧਿਆਨ ਰੱਖਦਾ, ਉਹ ਸੁਰ ਵੱਲ ਵੀ ਭਾਵੇਂ ਧਿਆਨ ਨਾ ਦੇਵੇ, ਤਾਲ ਵੱਲੇ ਵੀ ਭਾਵੇਂ ਧਿਆਨ ਨਾ ਦੇਵੇ, ਵਾਜੇ ਵੱਜਦੇ ਵੱਲ ਵੀ ਭਾਵੇਂ ਧਿਆਨ ਨਾ ਦੇਵੇ, ਪਰ ਉਹ ਜੋ ਬੋਲਿਆ ਜਾ ਰਿਹਾ ਉਹਦੇ ਅਰਥਾਂ ਵੱਲ ਧਿਆਨ ਦਿੰਦਾ, ਵੀ ਜੋ ਬੋਲਿਆ ਜਾ ਰਿਹਾ, ਜੋ ਗਾਇਆ ਜਾ ਰਿਹਾ, ਜਿਹੜਾ ਸ਼ਬਦ ਗਾਇਆ ਜਾ ਰਿਹਾ ਇਹਦਾ ਅਰਥ ਕੀ ਹੈ, ਉਹ ਅਰਥ ਦੇ ਗਿਆਤੇ ਹੁੰਦੇ ਹਨ।
ਪਾਤ ਪਰਜ ਸਮਯੰਤ ਪ੍ਰਵੀਨਾ
ਕਹਿੰਦੇ ਨੇ ਉਹ ਹਰ ਪੰਜਵੀਂ ਪ੍ਰਕਾਰ ਦੇ ਜਿਹੜੇ ਨੇ ਉਹ ਸਾਰਿਆਂ ਤੋਂ ਸ੍ਰੇਸ਼ਟ ਨੇ, ਪ੍ਰਵੀਨ ਮੰਨੇ ਗਏ, ਜਿਹੜੇ ਸ਼ਬਦ ਦੇ ਅਰਥਾਂ ਨੂੰ ਸਮਝਦੇ ਨੇ ਵੀ ਮਹਾਰਾਜ ਜੀ ਉਪਦੇਸ਼ ਕੀ ਦੇ ਰਹੇ ਹਨ। ਕਈ ਹੁਣ ਮੰਨ ਲਓ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੋਵੇ ਕਿਸੇ ਸ਼ਬਦ ਦਾ, ਤੇ ਸ਼ਬਦ ਦੇ ਅਰਥਾਂ ਦਾ ਬਿਲਕੁਲ ਹੀ ਨਾ ਆਪਾਂ ਨੂੰ ਪਤਾ ਹੋਵੇ, ਸਿਰਫ ਕਿਸੇ ਨੇ ਸੋਰੀ ਵੇਖਣੀ, ਕਿਸੇ ਨੇ ਸਾਧ ਸੰਗਤ ਜੀ ਵਾਜਿਆਂ ਦਾ ਰੰਗ ਹੀ ਦੇਖਣਾ, ਕਿਸੇ ਨੇ ਤਾਲ 'ਚ ਧਿਆਨ ਦੇਣਾ, ਪਰ ਸਭ ਤੋਂ ਉੱਤਮ ਮਹਾਰਾਜ ਕਹਿੰਦੇ ਉਹ ਨੇ ਜਿਹੜੇ ਗਾਏ ਜਾ ਰਹੇ ਸ਼ਬਦ ਵੱਲੇ ਧਿਆਨ ਦੇਣ ਆਪਣਾ।
ਸੋ ਸਭੰਤੇ ਲਖ ਮਹਾਨਾ
ਮਹਾਰਾਜ ਨੇ ਆਖਿਆ ਉਹ ਜਿਹੜੇ ਅਰਥ ਵੱਲ ਤੇ ਸ਼ਬਦ ਵੱਲ ਧਿਆਨ ਆਪਣਾ ਲਾ ਕੇ ਰੱਖਦੇ ਆ ਨਾ, ਉਹ ਸਾਰਿਆਂ ਤੋਂ ਮਹਾਨ ਸਰੋਤੇ ਹੁੰਦੇ ਹਨ।
ਅਰਥ ਸਮਝ ਕੇ ਗੁਣਤ ਸੁਜਾਨਾ
ਕਿਉਂਕਿ ਅਰਥ ਨੂੰ ਸਮਝ ਕੇ ਤੇ ਫਿਰ ਵਿਚਾਰਦੇ ਨੇ, ਗੁਣ ਪਦਾਰਥ ਹੁੰਦਾ ਵੀ ਵਿਚਾਰਨਾ। ਹੁਣ ਜਿਵੇਂ ਮੰਨ ਲਓ ਵੀ ਆਪਾਂ ਨੂੰ ਕਿਸੇ ਨੇ ਇਹ ਪੰਕਤੀ ਸੁਣਾ ਦਿੱਤੀ ਗੁਰਬਾਣੀ ਦੇ, ਗੁਜਰੀ ਜਾਤ ਗਵਾਰ ਜਾਂ ਸਹ ਪਾਏ ਆਪਣਾ, ਜੇ ਤੇ ਨਹੀਂ ਅਰਥ ਦਾ ਪਤਾ ਤੇ ਚਲੋ ਕੋਈ ਨੀ, ਫਿਰ ਗੁਰਬਾਣੀ ਜਾਂ ਸਤਿਕਾਰ ਕਰਾਂਗੇ ਤਾਂ ਵੀ ਫਲ ਤਾਂ ਬਹੁਤ ਮਿਲੇਗਾ, ਪਰ ਜੇ ਅਰਥ ਦਾ ਵੀ ਪਤਾ ਹੋਵੇ ਤੇ ਫਿਰ ਬੰਦਾ ਇਹਦੇ ਤੇ ਵਿਚਾਰ ਕਰੇਗਾ। ਮਹਾਰਾਜ ਕਹਿੰਦੇ ਨੇ ਗੁਜਰੀ ਜਾਤ ਗਵਾਰ, ਗਵਾਰ ਹੁੰਦਾ ਮੂਰਖ, ਮਹਾਰਾਜ ਕਹਿੰਦੇ ਮੂਰਖਾ ਸਮਾਂ ਗੁਜ਼ਰਦਾ ਜਾ ਰਿਹਾ, ਤੇਰੀ ਉਮਰ ਗੁਜ਼ਰਦੀ ਜਾਂਦੀ ਹੈ, ਜਾਂ ਸਹ ਪਾਏ ਆਪਣਾ, ਉਹ ਕੁਝ ਆਪਣੇ ਕੰਤ ਨੂੰ, ਆਪਣੇ ਸਹੁ ਨੂੰ, ਆਪਣੇ ਪ੍ਰਮਾਤਮਾ ਨੂੰ ਵੀ ਪ੍ਰਾਪਤ ਕਰ, ਉਮਰ ਲੰਘ ਚੱਲੀ ਤੇਰੀ। ਸ਼ਬਦ ਵੱਲੇ ਧਿਆਨ ਹੋਵੇਗਾ ਨਾ ਫਿਰ ਜ਼ਰੂਰ ਚੇਤੇ ਆਵੇਗਾ, ਮਹਾਰਾਜ ਤਾਂ ਇੱਦਾਂ ਕਹਿ ਰਹੇ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਰਹੇ ਨੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਬਿਲਕੁਲ ਨਹੀਂ ਪਰਮਾਤਮਾ ਦੇ ਗੁਣ ਗਾਏ, ਕਦੇ ਨਿਤਨੇਮ ਨਹੀਂ ਕੀਤਾ, ਕਦੇ ਸੁਣਨ ਨੂੰ ਜੀ ਨਹੀਂ ਕੀਤਾ ਸੰਗਤ ਵਿੱਚ ਬੈਠ ਕੇ ਦੋ ਘੜੀਆਂ, ਸਾਰਾ ਜਨਮ ਹੀ ਵਿਅਰਥ ਚੱਲਿਆ। ਕਹਿੰਦੇ ਉਹ ਸਾਰਿਆਂ ਤੋਂ ਮਹਾਨ ਨੇ ਸਰੋਤੇ ਜਿਹੜੇ ਸ਼ਬਦ ਵੱਲੇ ਧਿਆਨ ਦੇਣ ਜੀ।
ਅਰਥ ਸਮਝ ਕੇ ਗੁਣ ਕਸੋ ਜਾਣਾ
ਕਹਿੰਦੇ ਨੇ, ਅਰਥ ਸੁਣ ਕੇ ਸਾਧ ਸੰਗਤ ਜੀ ਵਿਚਾਰਦੇ ਹਨ, ਜਿਹੜੇ
ਗਿਆਨ ਤੇ ਹੋ ਸਭ ਵਿਖੇ ਵਡੇਰੇ,
ਉਹ ਸਾਰਿਆਂ ਤੋਂ ਵੱਡੇ ਹਨ ਸਾਰੇ ਸਰੋਤਿਆਂ ਤੋਂ।
ਸਮਝ ਅਰਥ ਸੁਖ ਪਾਏ ਕਨੇਰੇ
ਕਹਿੰਦੇ ਉਹ ਅਰਥ ਨੂੰ ਸਮਝ ਕੇ ਬਹੁਤ ਸੁਖ ਪ੍ਰਾਪਤ ਕਰਦੇ ਹਨ। ਸੋ ਇਸੇ ਤਰ੍ਹਾਂ ਸਾਧ ਸੰਗਤ ਜੀ ਜਿਵੇਂ ਅਰਥ ਵੱਲੇ ਧਿਆਨ ਦੇਣਾ ਜਾਂ ਗੁਰਬਾਣੀ ਦਾ ਕੀਰਤਨ ਜਾਂ ਕਥਾ, ਜਾਂ ਜਿਵੇਂ ਹੁਣ ਕੱਲ੍ਹ ਵੀ ਬੇਨਤੀ ਕੀਤੀ ਸੀ ਸਿਮਰਨ ਸਾਧ ਸੰਗਤ ਜੀ ਚੱਲੇਗਾ 40 ਦਿਨ ਦਾ ਸਿਮਰਨ ਵਾਹਿਗੁਰੂ ਮੰਤਰ ਦਾ, ਮਹਾਰਾਜ ਜੀ ਐਸੀ ਬਖਸ਼ਿਸ਼ ਆਪਾਂ ਨੂੰ ਦੇ ਗਏ ਨੇ, ਜਿਹੜਾ ਬਿਲਕੁਲ ਵੀ ਨਹੀਂ ਬਾਣੀ ਪੜ੍ਹ ਸਕਦਾ ਉਹ ਵੀ ਓਨਾ ਹੀ ਆਨੰਦ ਲਵੇ, ਓਨਾ ਹੀ ਸੁੱਖ ਮਾਣੇਗਾ। ਬਿਲਕੁਲ ਗੁਰਬਾਣੀ ਦੇ ਅਰਥਾਂ ਦਾ ਨਹੀਂ ਵੀ ਪਤਾ ਲੱਗਦਾ ਤੇ ਫਿਰ ਸਾਧ ਸੰਗਤ ਜੀ ਵਾਹਿਗੁਰੂ ਵਾਹਿਗੁਰੂ ਤਾਂ ਕਰ ਹੀ ਸਕਦਾ ਨਾ, ਮੁਕਤੀ ਤਾਂ ਵੀ ਮਿਲਣੀ, ਆਨੰਦ ਤਾਂ ਵੀ ਮਿਲੇਗਾ। ਇਹ ਵੀ ਮਹਾਨ ਸਮਾਂ ਹੀ ਮਿਲਿਆ ਸਮਝ ਲਓ ਸਾਧ ਸੰਗਤ ਜੀ ਇਹਨਾਂ ਵੱਡੇ ਭਾਗਾਂ ਵਾਲਿਆਂ ਨੂੰ, ਕਿ ਇਹ ਸਾਲ ਦਾ ਇੱਕ ਸਮਾਗਮ 40 ਦਿਨ ਦਾ ਆ ਜਾਂਦਾ। ਸੰਤ ਗਿਆਨੀ ਹਨੂਰਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼, ਉਹ ਇੱਕ ਹਫ਼ਤੇ ਦਾ ਸਾਲ ਵਿੱਚ ਇੱਕ ਸਮਾਗਮ ਸਾਧ ਸੰਗਤ ਜੀ ਕਰਿਆ ਕਰਦੇ ਸਨ ਨਾਮ ਸਿਮਰਨ ਦਾ, ਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਉਸ ਸਮਾਗਮ ਵਿੱਚ ਹਫ਼ਤੇ ਦੇ ਸਾਰੇ ਕਥਾ ਦੇ ਪ੍ਰੋਗਰਾਮ ਰੱਦ ਕਰਕੇ ਜ਼ਰੂਰ ਰਾਮਪੁਰ ਖੇੜੇ ਪਹੁੰਚਦੇ ਸਨ, ਕਥਾ ਸੰਤ ਕਰਦੇ ਸਨ ਤੇ ਸਿਮਰਨ ਮਹਾਂਪੁਰਸ਼ ਬਾਬਾ ਹਰਨਾਮ ਸਿੰਘ ਜੀ ਕਰਵਾਉਂਦੇ ਸਨ। ਸੰਤ ਗਿਆਨੀ ਕਰਤਾਰ ਸਿੰਘ ਜੀ ਨੂੰ ਇੱਕ ਵਾਰੀ ਕੁਝ ਸਿੰਘਾਂ ਨੇ ਪੁੱਛਿਆ, ਜੀ ਕਿੰਨੇ ਜ਼ਰੂਰੀ ਪ੍ਰੋਗਰਾਮ ਕਈ ਵਾਰੀ ਤੁਸੀਂ ਇਸ ਹਫ਼ਤੇ ਦੇ ਕੈਂਸਲ ਕਰ ਦਿੰਦੇ ਜੇ, ਭਾਈ ਉਹ ਵੀ ਤਾਂ ਸਿਮਰਨ ਹੀ ਆ, ਤੁਸੀਂ ਕਿਉਂ ਆਉਂਦੇ ਜੀ ਅਚੇਚੇ ਇੱਥੇ? ਫਿਰ ਸੰਤਾਂ ਨੇ ਹੱਸ ਕੇ ਆਖਿਆ ਸੀ, ਭਾਈ ਇਸ ਇੱਕ ਹਫ਼ਤੇ ਵਿੱਚ ਅਸੀਂ ਸਾਲ ਭਰ ਦੀ ਬੈਟਰੀ ਚਾਰਜ ਕਰਨ ਆਉਂਦੇ ਹਾਂ। ਇਹ ਜਿਹੜਾ ਕਿਉਂਕਿ ਅੱਗੋਂ ਪਿੱਛੋਂ ਕੋਈ ਸਵਾਲ ਕਰਨ ਵਾਸਤੇ ਆਵੇਗਾ, ਕਿਸੇ ਨੇ ਮਨ ਦਾ ਸ਼ੰਕਾ ਆਣ ਕੇ ਦੱਸਣਾ, ਕਿਸੇ ਨੇ ਪੁੱਤਰ ਦੀ ਅਰਦਾਸ ਕਰਾਉਣੀ, ਕੋਈ ਤੰਦਰੁਸਤੀ ਲਈ ਆਵੇਗਾ, ਕੋਈ ਕੁਝ ਬਹੁਤ ਸਾਰਿਆਂ ਨੂੰ ਮਿਲਣਾ ਹੀ ਪੈਣਾ, ਪਰ ਇਸ ਇੱਕ ਹਫ਼ਤੇ ਵਿੱਚ ਸਵਾਏ ਗੁਰੂ ਦੀ ਗੱਲ ਤੋਂ ਹੋਰ ਕੋਈ ਗੱਲ ਨਹੀਂ ਚੱਲਣੀ, ਕਿਸੇ ਨੇ ਮਿਲਣਾ ਨਹੀਂ, ਕਿਸੇ ਨੇ ਅਰਦਾਸ ਲਈ ਨਹੀਂ ਆਖਣਾ, ਕਿਸੇ ਨੇ ਕੋਈ ਕੰਮ ਹੀ ਨਹੀਂ ਹੋਰ ਹੈ, ਬਸ ਸਵੇਰੇ 3 ਵਜੇ ਤੋਂ ਲੈ ਕੇ ਰਾਤ ਦੇ 10:30 ਵਜੇ ਤੱਕ ਸਿਰਫ ਪਰਮੇਸ਼ਰ ਦੀ ਬੰਦਗੀ, ਵਾਹਿਗੁਰੂ ਵਾਹਿਗੁਰੂ ਤੇ ਪਰਮੇਸ਼ਰ ਦੀ ਕਥਾ, ਕੋਈ ਦੂਸਰਾ ਬਚਨ ਹੀ ਨਹੀਂ, ਤੇ ਉਹ ਸ਼ਾਮ ਨੂੰ ਸੌਣਾ, ਜਿਹੜਾ ਸੌਣਾ ਤੇ ਸਵੇਰੇ ਉੱਠ ਕੇ ਫਿਰ ਇਹ ਕੰਮ। ਕਹਿੰਦੇ ਇੱਕ ਹਫ਼ਤਾ ਇਹ ਸਾਲ ਭਰ ਲਈ ਸਾਨੂੰ ਚਾਰਜ ਕਰ ਦਿੰਦਾ, ਉਹ ਸਮਾਂ ਸਾਧ ਸੰਗਤ ਜੀ ਸੁਭਾਗਾ ਸਮਝ ਲਓ ਆ 40 ਦਿਨ ਦਾ ਕੱਲ੍ਹ ਤੋਂ ਪ੍ਰਾਰੰਭ ਹੋ ਜਾਏਗਾ। 40 ਮੁਕਤੇ ਨੇ ਤੇ ਬਹੁਤ ਹੀ ਵੱਡਾ ਉਪਰਾਲਾ ਵਧੀਆ ਕੀਤਾ। ਮੈਂ ਕਹਿੰਦਾ ਇਹਨਾਂ ਨੇ ਗੁਰਮੁਖਾਂ ਨੇ 40 ਦਿਨ ਦਾ ਸਮਾਗਮ ਰੱਖ ਲਿਆ, ਕੋਈ ਨਾ ਕੋਈ ਜਿਹੜਾ ਵੀ ਗੁਰਮੁਖ ਪਿਆਰਾ ਹਾਜ਼ਰੀ ਭਰੇਗਾ ਜੀਵਨ ਦਾ ਲਾਹਾ ਜ਼ਰੂਰ ਖੱਟ ਲਏਗਾ। ਕੱਲ੍ਹ ਮੈਂ ਬੇਨਤੀ ਕੀਤੀ ਸੀ ਕੱਲ੍ਹ ਨੂੰ ਪ੍ਰਾਰੰਭ ਹੋਵੇਗਾ ਤੇ ਯਤਨ ਕਰਨਾ ਚਾਹੀਦਾ ਜਿਹੜਾ 40 ਦਿਨ ਹੀ ਆ ਸਕਦਾ ਦੋਵੇਂ ਸਮੇਂ ਜਾਂ ਇੱਕ ਸਮੇਂ ਲਗਾਤਾਰ ਉਹ ਅਰਦਾਸ ਵਿੱਚ ਆ ਜਾਏ ਤੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੇ। ਮਹਾਰਾਜ ਤੁਸੀਂ ਕਿਰਪਾ ਕਰਕੇ ਇੰਨੇ ਕੁ ਦਿਨ ਉੱਦਮ ਤਾਂ ਸਦਾ ਲਈ ਬਖਸ਼ੋ ਪਰ ਘੱਟੋ ਘੱਟ ਇੰਨੇ ਦਿਨ ਕੋਈ ਨਾਗਾ ਨਾ ਪਵੇ, ਐਸੀ ਕਿਰਪਾ ਕਰ ਦਿਓ, ਇਹ ਬਲ ਬਖਸ਼ ਦਿਓ, ਉੱਦਮ ਬਖਸ਼ ਦਿਓ, ਤੁਸੀਂ ਕਿਰਪਾ ਕਰੋ ਤੇ ਆਪ ਹੀ ਵਿੱਚ ਵਰਤ ਕੇ ਮਹਾਰਾਜ ਇਹ ਸਾਡੇ ਤੋਂ ਸਮਾਗਮ ਦੀ ਹਾਜ਼ਰੀ ਭਰਾ ਲਓ, ਕਿਉਂਕਿ ਇਹ ਨਾਮ ਦੀ ਵਰਖਾ ਹੀ ਹੋਣੀ ਸਾਧਸੰਗ ਦੀ, ਸਮਝ ਲਓ ਇੰਨੇ ਦਿਨ ਗੁਰੂ ਦੀ ਕਿਰਪਾ ਤੇ ਰਹਿਮਤੀ ਵਰਤਣੀ ਹੈ। ਇਸ ਕਰਕੇ ਸਾਰੀਆਂ ਸੰਗਤਾਂ ਵੱਧ ਤੋਂ ਵੱਧ ਲਾਹਾ ਲਓ, ਵੱਧ ਤੋਂ ਵੱਧ ਕਾਰਜ ਸਾਧਸੰਗ ਜੀ ਜ਼ਰੂਰੀ ਆਪਾਂ ਕਰਨੇ, ਉਹਨਾਂ ਬਿਨਾਂ ਵੀ ਗੁਜ਼ਾਰਾ ਨਹੀਂ, ਪਰ ਇਹ ਚੱਲਦੇ ਰਹਿਣੇ ਸਾਰੀ ਜ਼ਿੰਦਗੀ ਤੇ ਸਮੇਂ 'ਚੋਂ ਸਮਾਂ ਕੱਢਣਾ ਪੈਂਦਾ। ਸਮਾਂ ਆਪਣੇ ਆਪ ਨਾਮ ਜਪਣ ਵਾਸਤੇ ਉੱਪਰੋਂ ਕਦੇ ਸਮਾਂ ਨਹੀਂ ਡਿੱਗਾ, ਬਣਾਉਣਾ ਪੈਂਦਾ ਹੁੰਦਾ ਆਪਣੇ ਰੋਜ਼ ਦੇ ਸਕੈਜੂਅਲ ਨੂੰ ਅੱਗੇ ਪਿੱਛੇ ਕਰਕੇ ਸਮਾਂ ਬਣਾਈਦਾ। ਮੰਨ ਲਓ ਕਿੰਨੀ ਬਿਜ਼ੀ ਲਾਈਫ ਕਿਸੇ ਦੀ ਹੋਵੇ ਤੇ ਅਚਾਨਕ ਸਾਧ ਸੰਗਤ ਜੀ ਉਹਨੂੰ ਬੁਖਾਰ ਆ ਜਾਵੇ, ਟੈਂਪਰੇਚਰ ਹੋ ਗਿਆ, ਫਲੂ ਹੋ ਗਿਆ ਤੇ ਡਾਕਟਰ ਕੋਲ ਜਾਣਾ ਪਵੇਗਾ, ਹਾਲਾਂਕਿ ਉਹਦੇ ਰੋਜ਼ ਦੇ ਕੰਮ 'ਚ ਡਾਕਟਰ ਕੋਲ ਜਾਣਾ ਤਾਂ ਨਹੀਂ ਸੀ, ਟਾਈਮ ਵਿੱਚ ਹੈ ਨਹੀਂ ਸੀ, ਪਰ ਆਪਣੇ ਸ਼ਡਿਊਲ ਵਿੱਚ ਉਹਨੇ ਉਹ ਫਿਰ ਸਮਾਂ ਕੱਢ ਕੇ ਬਣਾ ਲਿਆ ਵੀ ਅੱਜ ਸਰੀਰ ਠੀਕ ਨਹੀਂ, ਡਾਕਟਰ ਕੋਲ ਜਾਣਾ ਪੈਣਾ, ਭਾਈ ਕੱਢ ਲਿਆ ਨਾ ਸਮਾਂ ਜਾਣ ਲਈ, ਕੋਈ ਵਿਆਹ ਸ਼ਾਦੀ ਆ ਜਾਏ, ਦਿਨ ਸੋਧ ਆ ਜਾਏ ਤੇ ਆਪਾਂ ਨੂੰ ਜਦੋਂ ਸੱਦਾ ਮਿਲਦਾ ਕੋਈ ਕਾਰਡ ਆਉਂਦਾ ਤੇ ਉਸ ਵੇਲੇ ਫਿਰ ਸਮਾਂ ਅੱਗੇ ਪਿੱਛੇ ਕਰਕੇ ਆਖਦਾ ਇੰਨੇ ਤੋਂ ਇੰਨੇ ਭਾਈ ਉੱਥੇ ਹਾਜ਼ਰੀ ਭਰ ਆਵਾਂਗੇ ਕਿਉਂਕਿ ਜਾਣਾ ਪੈਣਾ, ਸਮਾਂ ਬਣਾ ਲਈਦਾ। ਇਸ ਕਰਕੇ ਸਮਾਂ ਆਪਾਂ ਨੂੰ ਆਪ ਬਣਾਉਣਾ ਪੈਣਾ, ਬਿਜੀ ਵੀ ਹਾਂ ਤਾਂ ਵੀ ਅੱਗੇ ਪਿੱਛੇ ਕਰਕੇ ਕੋਈ ਸਾਧ ਸੰਗਤ ਜੀ ਆਪਣੇ ਟਾਈਮ ਟੇਬਲ ਨੂੰ ਤੇ ਫਿਰ ਇੱਥੇ ਹਾਜ਼ਰੀ ਭਰਨ ਵਾਸਤੇ, ਸੋ ਆਪਾਂ ਸਮਾਂ ਬਣਾਈਏ, ਲਾਹਾ ਪ੍ਰਾਪਤ ਕਰੀਏ। ਉਵੇਂ ਤਾਂ ਇਹ ਭਾਈ ਗੁਰਦਾਸ ਜੀ ਨੇ ਇਹਦੀ ਬਾਬਤ ਸਾਧ ਸੰਗਤ ਜੀ ਬਹੁਤ ਸੋਹਣੇ ਬਚਨ ਕੀਤੇ, ਮੈਨੂੰ ਚੇਤਾ ਹੀ ਹੁਣ, ਚਲੋ ਅਖੀਰ ਤੇ ਆ, ਸਮਾਂ ਸਮਾਪਤ ਹੋ ਚੱਲਿਆ, ਆਪਾਂ ਕੱਲ੍ਹ ਵਿਚਾਰ ਕਰਾਂਗੇ। ਉਹਨਾਂ ਨੇ ਆਖਿਆ ਗੁਰਮੁਖੋ ਇੱਕ ਵਾਰ ਵੀ ਮਨ ਦੀ ਇਕਾਗਰਤਾ ਨਾਲ ਜਿਸ ਗੁਰਮੁਖ ਦੇ ਅੰਦਰੋਂ ਵਾਹਿਗੁਰੂ ਮੰਤਰ ਨਿਕਲ ਗਿਆ ਉਹ ਮੁਕਤ ਜੇ, ਪਰ ਉਹ ਮਨ ਦੀ ਇਕਾਗਰਤਾ ਕਿਵੇਂ ਬਣਨੀ ਹੈ ਉਹ ਆਪਾਂ ਕੁਝ ਕੱਲ੍ਹ ਵਿਚਾਰਾਂ ਕਰ ਲਾਂਗੇ, ਸਮਾਂ ਸਮਾਪਤੀ ਦੇ ਨੇੜੇ ਆ, ਬਹੁਤ ਸਾਰੀਆਂ ਭੁੱਲਾਂ ਵਿਚਾਰ ਕਰਦਿਆਂ ਸਤਸੰਗ ਜੀ ਹੋ ਜਾਂਦੀਆਂ, ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਕੀ ਸਾਜੀ ਨਵਾਜੀ ਸੰਗਤ ਕਿਰਪਾ ਕਰਕੇ ਖਿਮਾ ਬਖਸ਼ੇ। ਮਹਾਰਾਜ ਸਾਹਿਬ ਜੀ ਆਪਣੀ ਸਾਰਿਆਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨ, ਇਹ ਬਲ ਬਖਸ਼ਣ ਕਿ ਸਤਸੰਗ ਤੇ ਉਹ ਚੱਲਦੀ ਰਹੇ ਤਾਂ ਆਪਣਾ ਸਮਾਂ ਤੇ ਜਨਮ ਸਤਸੰਗ ਜੀ ਸਫਲਾ ਹੋਵੇ। ਜੇ ਮਨੁੱਖਾ ਸਰੀਰ ਮਹਾਰਾਜ ਨੇ ਤਰਸ ਕਰਕੇ ਦਿੱਤਾ ਹੀ ਹੈ ਤੇ ਹੁਣ ਸਤਿਗੁਰੂ ਜੀ ਆਪ ਹੀ ਰਹਿਮਤ ਕਰਕੇ ਇੱਕ ਤਰਸ ਹੋਰ ਕਰਨ ਜਿਸ ਕਰਕੇ ਆਪਾਂ ਸਤਸੰਗੀ ਬਣੇ ਰਹੀਏ ਤੇ ਪੂਰਾ ਪੂਰਾ ਲਾਹਾ ਇਸ ਮਾਨਸ ਜਨਮ ਦਾ ਸਤਸੰਗ ਜੀ ਆਪਾਂ ਨੂੰ ਮਿਲ ਸਕੇ, ਇਹ ਹਜ਼ੂਰ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਭੁੱਲਾਂ ਚੁੱਕਾਂ ਗੁਰੂ ਕੀ ਸਾਜੀ ਨਵਾਜੀ ਸੰਗਤ ਨੇ ਕਿਰਪਾ ਕਰਕੇ ਖਿਮਾ ਕਰ ਦੇਣੀਆਂ ਜੀ। ਦੇਖਿਆ ਕਰਤੇ ਹਨ ਛੂਟੀ ਜਾਏ ਖਿਣ ਖਿਣ ਭੁੱਲਣਹਾਰ
ਬਖਸ਼ਣਹਾਰ
ਬਖਸ਼ਣਾ ਨਾਨਕ ਪਾਰਿ ਉਤਾਰ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।